ਨਹੀਂ ਉਂਗਲੀਆਂ ਦੇ ਇਸ਼ਾਰੇ ਤੇ ਜ਼ੂਮ ਅ ਪੇਪਲ ਸਰਵਿਸ ਤੇਜ਼ ਸੇਹਲ ਤੇ ਸੁਰੱਖਿਤ ਮਨੀ ਟ੍ਰਾਂਸਫਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
COVID-19 के खिलाफ हमारे सामूहिक प्रयासों का प्रभाव हो रहा है और हमें इसे जारी रखने की आवश्यकता है। अपने हाथों को अच्छी तरह से और बार बार साबुन और पानी से धोना जारी रखें। खांसते या छींकते समय मुंह को कोहनी से ढके, अपना चेहरा न छुए। इन छोटे प्रयासों का असर हो रहा है। घर पर रहे, सशक्त रहे, जीवन बचाए। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037। 24 घंटे।
Andrea Horvath, leader of Ontario's official opposition, New Democrats. Ethnic and community media are more important than ever during COVID-19. That's why the NDP caucus has been fighting for a media stabilization fund and dedicated advertising dollars. The current government hasn't budged yet, but let's not give up. Let's make sure ethnic and community media can keep giving you the facts and stories you need.
कैप्सूल टीके गोलियां नाल इलाज नहीं जे होना, जिन्नू कहिंदे ने इलाज शरेआम नहीं होना। मेरी मां दी सी मत पुत सोच उची रख, चल उठ छेती चल सुखमनी होम्योपैथी चल।
ट्रस्टेड नेम इन होम्योपैथी sukhmaniclinic.com 416-522-7777 यानी 416-522-7777।
गोली निक्की मिठी डब्बी च गड़ोई पई है, गोली निक्की मिठी डब्बी च गड़ोई पई है। सुखमनी होम्योपैथी होम्योपैथी होई पई, सुखमनी होम्योपैथी होम्योपैथी होई पई है।
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ, ਉਹ ਵੀ ਐਕਸਟੈਂਡਡ ਵਾਰੰਟੀ ਨਾਲ।
ਓ ਜੀ, ਤਾਂ ਫਿਰ ਆਰ ਹੋਮ ਐਂਡ ਅਪਲਾਈਂਸਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਿਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ।
Samsung, LG, KitchenAid, Janeer, Matting ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ। ਓਪਨ ਬਾਕਸ ਅਪਲਾਈਂਸਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਸ 50% ਆਫ ਤੇ ਖਰੀਦ ਸਕਦੇ ਹੋ। ਆਰ ਹੋਮ ਐਂਡ ਅਪਲਾਈਂਸਸ 4 ਲੋਕੇਸ਼ਨਸ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ETOBCOOD, Tony Creek, London, ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ 241 ਕਲੀਅਰੈਂਸ ਸਟਰੀਟ, ਯੂਨਿਟ 1 and 2। ਫੋਨ ਨੰਬਰ 416-792-0877 ਯਾਨੀ 416-792-0877।
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुका एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इको एक नंबर याद रखो 416-740-3262।
एशियन फूड सेंटर 416-740-3262।
एशियन फूड सेंटर। ਜੀ ਹਾਂ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਇਸ ਵਕਤ ਸਾਡੇ ਨਾਲ ਆਇਲ ਕੁਆਇੰਟ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਸਾਡੇ ਨਾਲ ਜੁੜ ਚੁੱਕੇ ਨੇ। ਇੰਸ਼ੋਰੈਂਸ ਸੰਬੰਧੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਆ, ਕੋਈ ਤੁਹਾਡਾ ਸਵਾਲ ਜਵਾਬ ਹੈ, ਕੁਐਸਚਨ ਕੰਸਰਨ ਆ, ਤੁਸੀਂ ਸਿਮਰਨ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। 416-964-9072 ਇਹਨਾਂ ਦਾ ਨੰਬਰ ਹੈ ਜੀ, 416-994-7272 ਇਹਨਾਂ ਦਾ ਨੰਬਰ, ਤੁਸੀਂ ਇਸ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ। ਸਿਮਰਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਿਮਰਨ ਜੀ, ਸਵਾਗਤ ਆ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸਚਨਦੀਪ, ਔਰ ਸਾਡੇ ਜਿੰਨੇ ਵੀ ਲਿਸਨਰਸ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ।
ਜੀ ਸਿਮਰਨ ਜੀ, ਕੀ ਚੱਲ ਰਿਹਾ ਇਸ ਵਕਤ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ? ਕੋਈ ਨਵੀਂ ਅਪਡੇਟ ਕੋਵਿਡ-19 ਦੇ ਰਿਲੇਟਡ ਜਾਂ ਕੋਈ ਹੋਰ ਨਵੀਆਂ ਇੰਸ਼ੋਰੈਂਸ ਪਾਲਿਸੀਆਂ, ਕੀ ਚੱਲ ਰਿਹਾ ਇਸ ਵਕਤ?
ਜੀ ਸਰ ਹੁਣ ਜਿਹੜੀ ਹੈ ਨਵੀਂ ਪਾਲਿਸੀਜ਼ ਤੇ ਫਿਲਹਾਲ ਕੰਪਨੀਜ਼ ਕੋਈ ਲਾਂਚ ਨਹੀਂ ਕਰ ਰਹੀਆਂ, ਸਾਰਾ ਕੁਝ ਜਿਹੜਾ ਹੈਗਾ ਪੋਸਟਪੋਨ ਹੋ ਚੁੱਕਾ, ਰੇਟ ਚੇਂਜ ਨੇ ਹੋਣੇ ਸੀ ਉਹ ਵੀ ਪੋਸਟਪੋਨ ਹੋ ਚੁੱਕੇ ਨੇ। ਸੋ ਬਟ ਹੁਣ ਜਿਹੜੀਆਂ ਕੰਪਨੀਜ਼ ਦਾ ਮੇਨ ਕੰਸਰਨ ਹੈਗਾ ਉਹ ਇਸ ਚੀਜ਼ ਵੱਲ ਲੱਗਾ ਹੋਇਆ ਹੈ ਕਿ ਹੁਣ ਜਿਹੜੀ ਪਾਲਿਸੀਜ਼ ਨੇ ਉਹ ਥਰੂ ਈਮੇਲਸ, ਈ ਸਿਗਨੇਚਰਸ ਔਰ ਇਲੈਕਟ੍ਰੋਨਿਕਲੀ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਉਹ ਪਾਲਿਸੀਜ਼ ਕਰਨੀਆਂ ਹੈਗੀਆਂ ਨੇ, ਕਿਉਂਕਿ ਯੂ ਨੈਵਰ ਨੋ ਕਿ ਪ੍ਰੋਬਲਮ ਹੁਣ ਕਿੰਨੀ ਦੇਰ ਤੱਕ ਚੱਲਣੀ ਹੈਗੀ ਹੈ। ਸੋ ਇਸ ਪ੍ਰੋਬਲਮ ਨੂੰ ਮੱਦੇਨਜ਼ਰ ਰੱਖਦੇ ਹੋਏ ਕੰਪਨੀਜ਼ ਜਿਹੜੀਆਂ ਨੇ ਹੁਣ ਜ਼ਿਆਦਾ ਐਫਰਟ ਆਪਣੀਆਂ ਆਨਲਾਈਨ ਟੂਲਸ ਦੇ ਉੱਪਰ ਲਗਾ ਰਹੀਆਂ ਹੈਗੀਆਂ ਨੇ। ਸੋ ਕੋਈ ਵੀ ਸਾਡੇ ਲਿਸਨਰ ਜਿਹੜੇ ਕਿ ਕਿਸੇ ਵੀ ਰੀਜ਼ਨ ਕਰਕੇ ਪਹਿਲਾਂ ਇੰਸ਼ੋਰੈਂਸ ਨਹੀਂ ਸੀ ਜਿਨ੍ਹਾਂ ਨੇ ਕਰਵਾਈ, ਸੋ ਉਹਨਾਂ ਨੇ ਇਹ ਨਹੀਂ ਸੋਚਣਾ ਤੁਸੀਂ ਕਿ ਹੁਣ ਅਸੀਂ ਹੋਰ ਡਿਲੇ ਕਰ ਲਈਏ ਔਰ ਬਾਅਦ ਵਿੱਚ ਇੰਸ਼ੋਰੈਂਸ ਕਰਵਾਵਾਂਗੇ। ਸੋ ਤੁਸੀਂ ਇੰਸ਼ੋਰੈਂਸ ਜਿਹੜੀ ਹੈ ਉਹ ਆਨਲਾਈਨ ਈ ਸਿਗਨੇਚਰ ਥਰੂ ਕਰਵਾ ਸਕਦੇ ਹੋ। ਸੋ ਮੈਥਡ ਥੋੜੇ ਜਿਹੇ ਡਿਫਰੈਂਟ ਹੋਣਗੇ ਬਟ ਪਾਲਿਸੀ ਸਟਿਲ ਸੇਮ ਹੈਗੀਆਂ ਨੇ, ਸੇਮ ਕੋਵਿਡ-19 ਨੂੰ ਕਵਰ ਕਰ ਰਹੀਆਂ ਹੈਗੀਆਂ ਨੇ, ਸਿਰਫ ਔਰ ਸਿਰਫ ਜਿਹੜੇ ਪਰਸਨ ਜਿਨ੍ਹਾਂ ਨੂੰ ਕੋਵਿਡ-19 ਕਰਕੇ ਇਨਫੈਕਸ਼ਨ ਹੋਈ ਹੈ, ਜਿਨ੍ਹਾਂ ਨੂੰ ਪ੍ਰੋਬਲਮ ਆ ਚੁੱਕੀ ਹੈ ਜਾਂ ਜਿਨ੍ਹਾਂ ਦਾ ਕਿਸੇ ਪਰਸਨ ਦੇ ਨਾਲ ਸੰਪਰਕ ਹੋਇਆ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਈ ਸੀਗੀ, ਸੋ ਉਹਨਾਂ ਦੇ ਲਈ ਥੋੜਾ ਹਾਰਡ ਹੈਗਾ ਇੰਸ਼ੋਰੈਂਸ ਇਸ ਟਾਈਮ ਬਾਏ ਕਰਨਾ। ਬਟ ਅਦਰਵਾਈਜ਼ ਅਗਰ ਤੁਸੀਂ ਹੈਲਦੀ ਹੋ, ਕੋਈ ਪ੍ਰੋਬਲਮ ਨਹੀਂ ਹੈਗੀ, ਦੈਨ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਕੋਵਿਡ-19 ਨੂੰ ਲੈ ਕੇ ਕੋਈ ਚੇਂਜ ਨਹੀਂ ਹੈਗੀ। ਸੋ ਅੱਜ ਮੇਨਲੀ ਇੱਕ ਗੱਲ ਕਰਨੀ ਚਾਹਾਂਗੀ ਕ੍ਰਿਟੀਕਲ ਇਲਨੈਸ ਤੇ ਇੰਸ਼ੋਰੈਂਸ ਦੇ ਬਾਰੇ ਚ। ਸੋ ਅਸੀਂ ਹਮੇਸ਼ਾ ਕਹਿੰਦੇ ਹੈਗੇ ਹਾਂ ਕਿ ਹਰ ਇੰਸ਼ੋਰੈਂਸ ਪਾਲਿਸੀ ਜ਼ਰੂਰੀ ਹੈਗੀ ਹੈ, ਬਟ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅੱਜ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਇੰਸ਼ੋਰੈਂਸ ਹੈ, ਕਿਉਂਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਅਗਰ ਸਾਡੇ ਕੋਲ ਹੈਗੀ ਆ ਔਰ ਆਪਾਂ ਨੂੰ ਕੋਈ ਹੈਲਥ ਇਸ਼ੂਜ ਆ ਜਾਂਦੇ ਨੇ, ਤਾਂ ਸਾਡੇ ਕੋਲ ਇੱਕ ਲੰਬਸਮ ਅਮਾਊਂਟ ਹੋਏਗਾ ਜਿਹੜਾ ਅਸੀਂ ਯੂਜ਼ ਕਰ ਸਕਦੇ ਹਾਂ। ਅਦਰਵਾਈਜ਼ ਜਦੋਂ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ, ਸਾਡੀ ਜੋਬ ਜਿਹੜੀ ਹੈ ਚਲੇ ਜਾਂਦੀ, ਅਸੀਂ ਘਰ ਬੈਠਦੇ ਹਾਂ, ਡਾਕਟਰ ਸਾਨੂੰ ਰੈਸਟ ਕਰਨ ਨੂੰ ਕਹਿ ਦਿੰਦਾ, ਸੋ ਉਸ ਟਾਈਮ ਪੀਰੀਅਡ ਨੂੰ ਅਸੀਂ ਕਿੱਦਾਂ ਸਰਵਾਈਵ ਕਰਨਾ ਹੁੰਦਾ ਅਗਰ ਸਾਡੇ ਕੋਲ ਫੰਡਸ ਨਹੀਂ ਹੈਗੇ ਸਾਈਡ ਦੇ ਉੱਪਰ, ਉਸ ਟਾਈਮ ਤੇ ਜਾ ਕੇ ਦੂਸਰੀਆਂ ਇੰਸ਼ੋਰੈਂਸ ਪਾਲਿਸੀਜ਼ ਦੀ ਪੇਮੈਂਟ ਕਰਨੀ ਵੀ ਹਾਰਡ ਹੋ ਜਾਂਦੀ ਹੈ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਇੱਕ ਲਿਵਿੰਗ ਬੈਨੀਫਿਟ ਹੁੰਦਾ ਕਿ ਅਗਰ ਸਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇੰਸ਼ੋਰੈਂਸ ਕੰਪਨੀ ਇੱਕ ਅਮਾਊਂਟ ਪੇ ਕਰੇਗੀ, ਔਰ ਅਗਰ ਬਿਲਕੁਲ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤਾਂ ਜਿੰਨਾ ਵੀ ਅਮਾਊਂਟ ਤੁਸੀਂ ਦਿੱਤਾ ਹੈਗਾ, ਜੋ ਵੀ ਤੁਸੀਂ ਪ੍ਰੀਮੀਅਮ ਪੇ ਕੀਤਾ, ਸਾਰੇ ਦਾ ਸਾਰਾ ਤੁਸੀਂ ਵਾਪਸ ਲੈ ਸਕਦੇ ਹੁੰਦੇ ਹੋ। ਸੋ ਕ੍ਰਿਟੀਕਲ ਇਲਨੈਸ ਪਾਲਿਸੀ ਇੱਕ ਤਰ੍ਹਾਂ ਦਾ ਤੁਹਾਡਾ ਜਿਹੜਾ ਸੇਵਿੰਗ ਅਕਾਊਂਟ ਹੈਗਾ ਜਿਹਦੇ ਵਿੱਚ ਤੁਸੀਂ ਪੈਸੇ ਪਾ ਰਹੇ ਹੈਗੇ ਹੋ, ਪ੍ਰੋਬਲਮ ਆਉਣ ਤੇ ਉਹ ਪੈਸੇ ਕਾਫੀ ਜ਼ਿਆਦਾ ਤੁਹਾਨੂੰ ਜਿਹੜਾ ਹੈਗਾ ਬੈਨੀਫਿਟ ਦੇ ਸਕਦੇ ਨੇ, ਇੱਕ ਲੰਬਸਮ ਬਿਗ ਅਮਾਊਂਟ ਟੈਕਸ ਫ੍ਰੀ ਮਿਲਦਾ, ਔਰ ਨਹੀਂ ਪ੍ਰੋਬਲਮ ਆਉਂਦੀ ਤੇ ਆਪਣੇ ਪੈਸੇ ਤੇ ਕਿਤੇ ਨਹੀਂ ਗਏ। ਸੋ ਦੂਸਰੀ ਚੀਜ਼ ਇਹ ਸੋਚਦੇ ਹਾਂ ਕਿ ਕ੍ਰਿਟੀਕਲ ਇਲਨੈਸ ਮੈਨੂੰ ਤੇ ਕੋਈ ਪ੍ਰੋਬਲਮ ਹੋਣੀ ਨਹੀਂ ਹੈਗੀ, ਬਟ ਜਦੋਂ ਅਸੀਂ ਸਟੈਟਸ ਦੇਖਦੇ ਹੈਗੇ ਹਾਂ, ਲਾਸਟ ਈਅਰ ਦੇ ਸਟੈਟਸ ਨੇ 2019 ਦੇ, ਸਿਰਫ ਔਰ ਸਿਰਫ ਕੈਨੇਡਾ ਦੇ ਵਿੱਚ 2.4 million ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਆਈ ਹੈਗੀ ਹੈ, ਔਰ ਹਰ ਦੋ ਦੇ ਵਿੱਚੋਂ ਇੱਕ ਨੂੰ ਕੈਂਸਰ ਹੋਣ ਦੇ ਚਾਂਸਿਸ ਨੇ, ਔਰ 2019 ਦੇ ਵਿੱਚ ਜਿਹੜੇ ਕੈਂਸਰ ਦੇ ਚਾਂਸ ਜਿਹੜੇ ਕੇਸ ਆਏ ਨੇ ਉਹ 2,20,000 ਤੋਂ ਉੱਪਰ ਕੇਸ ਨੇ ਜਿਹੜੇ ਕਿ ਕੈਂਸਰ ਦੇ ਨੇ, ਔਰ ਇਹ ਸਿਰਫ ਕੈਨੇਡਾ ਦਾ ਨੰਬਰ ਹੈ। ਅਗਰ ਅਸੀਂ ਵਰਲਡ ਵਾਈਡ ਗੱਲ ਕਰੀਏ ਤੇ ਨੰਬਰ ਬਹੁਤ ਵੱਡਾ ਹੈਗਾ। ਸੋ ਅਗਰ ਸਾਨੂੰ ਸਟਿਲ ਵੀ ਲੱਗਦਾ ਹੈ ਕਿ ਨਹੀਂ ਆਪਾਂ ਨੂੰ ਤੇ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ, ਬਟ ਯੂ ਨੈਵਰ ਨੋ ਕਿ ਕਦੋਂ ਕਿਸ ਨੂੰ ਕਿਹੜੀ ਪ੍ਰੋਬਲਮ ਆਉਣੀ ਹੈਗੀ ਹੈ, ਔਰ ਕ੍ਰਿਟੀਕਲ ਇਲਨੈਸ ਦੇ ਵਿੱਚ ਇਹ ਮੇਜਰ ਪ੍ਰੋਬਲਮਸ ਕਵਰ ਹੁੰਦੀਆਂ ਨੇ, ਔਰ 80% ਕਲੇਮ ਜਿਹੜਾ ਹੈਗਾ ਉਹ ਹਾਰਟ ਅਟੈਕ, ਕੈਂਸਰ ਤੇ ਸਟ੍ਰੋਕ ਦਾ ਹੈਗਾ। ਸੋ ਇਸ ਕਰਕੇ ਜ਼ਰੂਰ ਆਪਣੇ ਆਪ ਨੂੰ ਕਵਰ ਕਰੋ, ਸਪੈਸ਼ਲੀ ਅਗਰ ਤੁਹਾਡੇ ਕੋਲੋਂ ਜੋਬ ਥਰੂ ਕੋਈ ਕਵਰੇਜ ਨਹੀਂ ਹੈਗੀ। ਅਗਰ ਸਾਨੂੰ ਪਤਾ ਹੈ ਕਿ ਆਪਾਂ ਨੂੰ ਅਗਰ ਕੋਈ ਪ੍ਰੋਬਲਮ ਆ ਗਈ ਤੇ ਸਾਨੂੰ ਜੋਬ ਤੋਂ ਕਿਤੇ ਕੋਈ ਬੈਨੀਫਿਟ ਨਹੀਂ ਮਿਲਣਾ ਹੈਗਾ, ਤੁਸੀਂ ਸੈਲਫ ਇੰਪਲੋਇਡ ਹੈਗੀ ਹੋ ਜਾਂ ਬਿਜ਼ਨਸਮੈਨ ਹੋ ਜਾਂ ਤੁਸੀਂ ਟੈਕਸੀ ਟਰੱਕ ਚਲਾਉਂਦੇ ਹੈਗੇ ਹੋ, ਸੋ ਇਹਨਾਂ ਸਾਰੇ ਆਕੂਪੇਸ਼ਨ ਦੇ ਵਿੱਚ ਆਪਣੇ ਕੋਲ ਬੈਨੀਫਿਟਸ ਨਹੀਂ ਹੁੰਦੇ ਹੈਗੇ। ਸੋ ਅਗਰ ਅਸੀਂ ਕੰਮ ਤੇ ਜਾਵਾਂਗੇ ਤਾਂ ਹੀ ਇਨਕਮ ਆਉਂਦੀ ਹੈਗੀ ਹੈ। ਸੋ ਇਸ ਕਰਕੇ ਜ਼ਰੂਰ ਅਲਟਰਨੇਟ ਰੱਖੋ ਆਪਣੇ ਕੋਲ, ਚਾਹੇ ਇੱਕ ਛੋਟਾ ਤੁਸੀਂ ਜ਼ਿਆਦਾ ਪੈਸੇ ਨਹੀਂ ਪਾਉਣਾ ਚਾਹੁੰਦੇ ਤੇ ਟਰਮ ਪਲਾਨ ਲੈ ਕੇ ਵੀ ਆਪਣੇ ਆਪ ਨੂੰ ਕਵਰ ਕਰ ਸਕਦੇ ਹੋ, ਔਰ ਇਸ ਟਰਮ ਪਲਾਨ ਨੂੰ ਤੁਸੀਂ ਕਦੀ ਵੀ ਫਿਊਚਰ 'ਚ ਪਰਮਾਨੈਂਟ ਮਨੀ ਬੈਕ ਪਲਾਨ ਦੇ ਵਿੱਚ ਕਨਵਰਟ ਕਰ ਸਕਦੇ ਹੈਗੇ। ਔਰ ਸਪੈਸ਼ਲੀ ਅਗਰ ਤੁਹਾਡੀ ਫੈਮਿਲੀ ਹਿਸਟਰੀ ਦੇ ਵਿੱਚ ਤੁਹਾਡੇ ਪੇਰੈਂਟਸ ਜਾਂ ਤੁਹਾਡੇ ਬ੍ਰਦਰ ਸਿਸਟਰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਹੋਈ ਹੈ ਤਾਂ ਉਸ ਪ੍ਰੋਬਲਮ ਆਉਣ ਦੇ ਚਾਂਸਿਸ ਜ਼ਿਆਦਾ ਹੁੰਦੇ ਨੇ। ਸੋ ਇਸ ਕਰਕੇ ਜ਼ਰੂਰ ਤੁਸੀਂ ਆਪਣੇ ਆਪ ਨੂੰ ਕਵਰ ਕਰੋ, ਕੋਈ ਵੀ ਤੁਹਾਡੇ ਕੁਐਸਚਨ ਕੰਸਰਨ ਨੇ ਅਸੀਂ ਓਵਰ ਦਾ ਫੋਨ ਡਿਸਕਸ ਕਰ ਸਕਦੇ ਹੈਗੇ ਹਾਂ ਔਰ ਹੋਪਫੁਲੀ ਲੌਂਗ ਵੀਕਐਂਡ ਤੋਂ ਬਾਅਦ ਸਾਡਾ ਆਫਿਸ ਓਪਨ ਹੋਏਗਾ ਔਰ ਬਾਏ ਅਪਾਇੰਟਮੈਂਟ ਅਸੀਂ ਜਿਹੜਾ ਹੈਗਾ ਉਹ ਪ੍ਰੋਪਰ ਜਿਹੜੇ ਜਿੰਨੇ ਵੀ ਸਾਰੇ ਅਸੀਂ ਮੇਅਰਸ ਲੈ ਕੇ ਔਰ ਬਿਲਕੁਲ ਸੇਫਟੀ ਦੇ ਨਾਲ ਅਪਾਇੰਟਮੈਂਟ ਜਿਹੜੀ ਆ ਉਹ ਫੇਸ ਟੂ ਫੇਸ ਵੀ ਹੋਪਫੁਲੀ ਕਰ ਸਕਾਂਗੇ ਆਫਟਰ ਲੌਂਗ ਵੀਕਐਂਡ ਸੋ ਕੋਈ ਵੀ ਤੁਹਾਡੇ ਕੁਸ਼ਚਨ ਕੰਸਰਨ ਹੈਗੇ ਨੇ ਤਾਂ ਜ਼ਰੂਰ ਤੁਸੀਂ ਕਾਲ ਕਰਨੀ ਹੈਗੀ ਹੈ 416-994-7272-416-994-7272-72
ਜੀ ਸਿਮਰਨ ਜੀ ਜਿਨ੍ਹਾਂ ਦੀ ਇੰਸ਼ੋਰੈਂਸ ਇਸ ਵਕਤ ਜਾਂ ਤਾਂ ਐਕਸਪਾਇਰ ਹੋ ਗਈ ਆ ਜਾਂ ਜਿਨ੍ਹਾਂ ਨੇ ਐਕਸਟੈਂਡ ਕਰਾਉਣੀ ਆ ਉਹਨਾਂ ਲਈ ਕੀ ਕੰਡੀਸ਼ਨ ਆ ਉਹਨਾਂ ਨੂੰ ਸੇਮ ਪ੍ਰਾਈਸ 'ਤੇ ਦਿੱਤਿਆ ਜਾ ਰਿਹਾ ਇਸ ਵਕਤ ਜਿਹੜੇ ਉਹਨਾਂ ਦਾ ਪਹਿਲਾਂ ਪ੍ਰਾਈਸ ਸੀ ਕਿ ਉਸ ਤੋਂ ਥੋੜ੍ਹਾ ਜਿਹਾ ਅਲੱਗ ਕੋਈ ਨਵੇਂ ਰੇਟ ਜਾਂ ਕੋਈ ਨਿਊ ਪ੍ਰਾਈਸ 'ਤੇ ਉਹ ਇੰਸ਼ੋਰੈਂਸ ਜਿਹੜੀ ਉਹ ਮਿਲ ਰਹੀ ਆ ਜੇ ਮਿਲ ਰਹੀ ਆ ਤਾਂ ਉੱਥੇ ਕੀ ਕੰਡੀਸ਼ਨਾਂ 'ਤੇ ਉਹ ਮਿਲ ਰਹੀ ਆ
ਜੀ ਸਰਜਨ ਪਹਿਲੀ ਚੀਜ਼ ਤੇ ਜਿਹੜੀ ਮੈਡੀਕਲ ਪਾਲਿਸੀਜ਼ ਜਿਹਨਾਂ ਕੋਲ ਸੀਗੀਆਂ ਜਿਹੜੇ ਕਿ ਇੱਥੇ ਵਰਕ ਪਰਮਿਟ ਤੇ ਨੇ ਸਟੂਡੈਂਟ ਨੇ ਜਾਂ ਜਿਹੜੇ ਸੁਪਰਵੀਜ਼ਾ ਵਿਜ਼ਟਰ ਨੇ ਇੱਥੇ ਸੋ ਪਾਲਿਸੀਜ਼ ਉਹਨਾਂ ਨੂੰ ਸਟਿਲ ਮਿਲ ਰਹੀਆਂ ਹੈਗੀਆਂ ਨੇ ਬਿਲਕੁਲ ਕੁਝ ਕੰਪਨੀਆਂ ਨੇ ਐਕਸਕਲੂਡ ਕੀਤਾ ਹੈਗਾ ਕੋਵਿਡ 19 ਅਗਰ ਅਸੀਂ ਉਹਨਾਂ ਕੰਪਨੀਜ਼ ਨੂੰ ਛੱਡ ਦਈਏ ਬਾਕੀ ਕੰਪਨੀਜ਼ ਜਿਹੜੀਆਂ ਕੋਵਿਡ 19 ਕਵਰ ਕਰ ਰਹੀਆਂ ਨੇ ਜਦੋਂ ਤੁਸੀਂ ਪਾਲਿਸੀ ਰੀਨਿਊ ਕਰਾਉਂਦੇ ਹੈਗੇ ਹੋ ਅਗਰ ਤੇ ਤੁਸੀਂ ਪਾਲਿਸੀ ਆਪਣੀ ਐਕਸਪਾਇਰ ਹੋਣ ਤੋਂ ਪਹਿਲਾਂ ਰੀਨਿਊ ਕਰ ਲੈਂਦੇ ਹੈਗੇ ਹੋ ਤਾਂ ਉਹਦੇ ਵਿੱਚ ਕੋਈ ਚੇਂਜ ਨਹੀਂ ਹੈ ਕੋਈ ਵੇਟਿੰਗ ਹੈ ਕੋਈ ਕੰਡੀਸ਼ਨ ਨਹੀਂ ਹੈਗੀ ਬਟ ਅਗਰ ਤੁਹਾਡੀ ਪਹਿਲੀ ਪਾਲਿਸੀ ਐਕਸਪਾਇਰ ਹੋ ਗਈ ਹੈ ਔਰ ਉਹਦੇ ਵਿੱਚ ਗੈਪ ਪੈ ਗਿਆ ਹੈਗਾ ਔਰ ਹੁਣ ਤੁਸੀਂ ਨਵੀਂ ਪਾਲਿਸੀ ਲੈਂਦੇ ਹੈਗੇ ਹੋ ਤਾਂ 48 ਆਵਰ ਦੀ ਪਹਿਲਾਂ ਤੇ ਤੁਹਾਨੂੰ ਵੇਟਿੰਗ ਲੱਗੇਗੀ ਕੁਝ ਕੰਪਨੀਆਂ ਇਹ ਵੇਟਿੰਗ 7 ਦਿਨ ਦੀ ਲਗਾ ਰਹੀਆਂ ਹੈਗੀਆਂ ਨੇ ਸੋ ਮਿਨੀਮਮ ਵੇਟਿੰਗ ਜਿਹੜੀ ਹੈ 48 ਘੰਟੇ ਦੀ ਹੈਗੀ ਹੈ ਪਰ 48 ਘੰਟੇ ਤੋਂ ਬਾਅਦ ਵੀ ਫਸਟ 14 ਡੇਜ਼ ਯਾਨੀ ਕਿ ਪਹਿਲੇ 14 ਦਿਨ ਅਗਰ ਪਰਸਨ ਨੂੰ ਕੋਵਿਡ 19 ਦੇ ਸਿਮਟਮਸ ਆਉਂਦੇ ਹੈਗੇ ਨੇ ਸੋ ਇਟਸ ਮੀਨ ਕਿ ਪਰਸਨ ਨੇ ਜਦੋਂ ਪਾਲਿਸੀ ਲਈ ਹੈ ਆਲਰੇਡੀ ਉਹਨਾਂ ਨੂੰ ਪ੍ਰੋਬਲਮ ਆ ਚੁੱਕੀ ਸੀਗੀ ਸੋ ਪਹਿਲੇ 14 ਡੇਜ਼ ਦਾ ਵੇਟਿੰਗ ਪੀਰੀਅਡ ਹੈਗਾ ਕੋਵਿਡ 19 ਦੇ ਲਈ ਸੋ ਇਸ ਕਰਕੇ ਬੈਟਰ ਇਹੀ ਹੈਗਾ ਕਿ ਤੁਹਾਡੀ ਪਾਲਿਸੀ ਐਕਸਪਾਇਰ ਹੋਣ ਤੋਂ ਪਹਿਲਾਂ ਉਹਨੂੰ ਰੀਨਿਊ ਕਰ ਲਿਆ ਜਾਏ ਔਰ ਅਗਰ ਹੁਣ ਕਿਸੇ ਰੀਜ਼ਨ ਕਰਕੇ ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਸੀਗੀ ਜਾਂ ਪਹਿਲਾਂ ਪਾਲਿਸੀ ਐਕਸਪਾਇਰ ਹੋ ਗਈ ਹੈ ਮੇਕ ਸ਼ੋਰ ਆਪਣੀ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਕਵਰ ਕਰ ਲਓ ਕਿਉਂਕਿ ਅਗਰ ਪ੍ਰੋਬਲਮ ਆਉਂਦੀ ਹੈਗੀ ਹੈ ਆਫਟਰ 14 ਡੇਜ਼ ਦੈਨ ਨੋ ਪ੍ਰੋਬਲਮ ਐਟ ਆਲ ਕੰਪਨੀ ਹਰ ਚੀਜ਼ ਨੂੰ ਕਵਰ ਕਰੇਗੀ ਬਟ ਫਸਟ 14 ਡੇਜ਼ ਡੈਫੀਨੇਟਲੀ ਕੋਵਿਡ 19 ਨੂੰ ਲੈ ਕੇ ਰੈਸਟ੍ਰਿਕਸ਼ਨ ਜ਼ਰੂਰ ਹੈਗੀਆਂ ਨੇ ਔਰ ਫਿਊਚਰ ਦੇ ਵਿੱਚ ਕੀ ਚੇਂਜਿਸ ਆਉਂਦੀਆਂ ਨੇ ਨੋਬਡੀ ਨੋਜ਼ ਇਸ ਕਰਕੇ ਬੈਟਰ ਇਹੀ ਹੁੰਦਾ ਕਿ ਜਿੰਨੀ ਜਲਦੀ ਅਸੀਂ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਕਵਰ ਕਰ ਸਕਦੇ ਹਾਂ ਤਾਂ ਉਹ ਜ਼ਰੂਰ ਕਰੋ ਇੰਸ਼ੋਰੈਂਸ ਡੈਫੀਨੇਟਲੀ ਆਈ ਨੋ ਕਿ ਲੱਗਦਾ ਤਾਂ ਹੁੰਦਾ ਕਿ ਇੱਕ ਐਕਸਪੈਂਸ ਹੈਗਾ ਅਸੀਂ ਫਾਲਤੂ ਦੇ ਪੈਸੇ ਪੇ ਕਰ ਰਹੇ ਹਾਂ ਬਟ ਜਦੋਂ ਕਦੀ ਵੀ ਪ੍ਰੋਬਲਮ ਆਉਂਦੀ ਹੈਗੀ ਹੈ ਜਿਹੜੀ ਇੰਸ਼ੋਰੈਂਸ ਕੰਪਨੀ ਇੱਕ ਤੁਹਾਨੂੰ ਲੰਬਸਮ ਅਮਾਊਂਟ ਪੇ ਕਰਦੀ ਹੈ ਇੱਕ ਬੈਨੀਫਿਟ ਪੇ ਕਰਦੀ ਹੈ ਉਹ ਕੋਈ ਵੀ ਸਾਡਾ ਫਰੈਂਡ ਨਹੀਂ ਹੈ ਰਿਲੇਟਿਵ ਪੇ ਨਹੀਂ ਕਰ ਸਕਦਾ ਕਿਉਂਕਿ ਹਰ ਇੱਕ ਪਰਸਨ ਉਹੀਓ ਹਾਲਾਤਾਂ ਦੇ ਵਿੱਚ ਜਿਹੜੇ ਹਾਲਾਤ ਦੇ ਵਿੱਚ ਅਸੀਂ ਆਪ ਹੈਗੇ ਹਾਂ ਸੋ ਇਸ ਕਰਕੇ ਆਪਣੇ ਆਪ ਨੂੰ ਤੁਸੀਂ ਖੁਦ ਕਵਰ ਕਰਨਾ ਹੈਗਾ ਕਈ ਵਾਰੀ ਸਾਡੇ ਮਨ ਦੇ ਵਿੱਚ ਡਾਊਟ ਹੁੰਦੇ ਨੇ ਕੰਸਰਨ ਹੁੰਦੇ ਨੇ ਅਸੀਂ ਇੱਕ ਦੂਸਰੇ ਨਾਲ ਸਲਾਹਾਂ ਕਰਦੇ ਹਾਂ ਔਰ ਉਹ ਸਲਾਹਾਂ ਕਰਦੇ ਕਰਦੇ ਅਸੀਂ ਇੰਸ਼ੋਰੈਂਸ ਨੂੰ ਫਿਰ ਬਹੁਤ ਪਿੱਛੇ ਕਰ ਦਿੰਦੇ ਹਾਂ ਕਿ ਨਹੀਂ ਚਲੋ ਕੋਈ ਨਾ ਜੇ ਠਹਿਰ ਕੇ ਕਰਵਾ ਲਾਂਗੇ ਸੋ ਡਿਲੇ ਨਾ ਕਰੋ ਇੱਕ ਬੇਸਿਕ ਪਲਾਨ ਮੈਂ ਹਮੇਸ਼ਾ ਕਹਿੰਦੀ ਹੁੰਦੀ ਕਿ ਜ਼ਰੂਰ ਲੈ ਕੇ ਰੱਖੋ ਜਿਹੜੀਆਂ ਤੁਹਾਡੀਆਂ ਲਾਇਬਿਲਟੀਜ਼ ਪੂਰੀਆਂ ਕਰਦਾ ਅਗਰ ਤੁਹਾਡੇ ਉੱਪਰ 5-6-7 ਲੱਖ ਦੀ ਮੋਰਗੇਜ ਹੈ ਤੇ ਐਗਜੈਕਟਲੀ ਉਨੀ ਇੰਸ਼ੋਰੈਂਸ ਸਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈ ਅਗਰ ਤੁਹਾਨੂੰ ਫਿਰ ਵੀ ਕੋਈ ਕੁਐਸਚਨ ਹੈਗਾ ਤੁਸੀਂ ਕੋਟੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਟੈਕਸਟ ਮੈਸੇਜ ਜਾਂ ਕਾਲ ਕਰ ਸਕਦੇ ਹੋ ਨੰਬਰ ਸੇਮ 416-994-7272-416-994-7272-72
ਜੀ ਬੜੀ ਮਿਹਰਬਾਨੀ ਸਿਮਰਨ ਜੀ ਧੰਨਵਾਦ
ਥੈਂਕ ਯੂ ਰਾਜਦੀਪ
416-994-7272 416-994-7272 ਸਿਮਰਨ ਜੀ ਦਾ ਨੰਬਰ ਆ ਤੁਸੀਂ ਇਸ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਆ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਸੰਬੰਧੀ 416-994-7272 416-994-7272 ਸੋ ਸਮਾਂ ਹੋ ਗਿਆ ਜੀ ਪੰਜਾਬ ਭਾਰਤ ਤੋਂ ਖਬਰਾਂ ਦਾ ਸੋ
ਇਸ ਸਮੇਂ ਪੰਜਾਬ ਤੋਂ ਖਬਰਾਂ ਦਾ ਬੁਲਟ ਲੈ ਕੇ ਸਾਡੇ ਨਾਲ ਜੁੜ ਚੁੱਕੇ ਨੇ ਔਰ ਉਸ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਅਗਰ ਤੁਸੀਂ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਘਰ ਬੁੱਕ ਕਰਾਉਣਾ ਚਾਹੁੰਦੇ ਹੋ 15 ਜੂਨ ਤੱਕ ਸਾਡੇ ਪਾਸ ਇੱਕ ਸਪੈਸ਼ਲ ਆਫਰ ਹੈ ਓਨਲੀ$20,000 ਦੇ ਕੇ ਤੁਸੀਂ 2800 ਸਕੇਅਰ ਫੁੱਟ 3000 ਸਕੇਅਰ ਫੁੱਟ ਤੱਕ ਘਰ ਆ ਜਿਹੜਾ ਬੁੱਕ ਕਰਵਾ ਸਕਦੇ ਹੋ $6,50,000 ਤੋਂ ਇਸ ਦੀ ਪ੍ਰਾਈਸ ਹੈ ਜਿਹੜੀ ਉਹ ਇਹਨਾਂ ਘਰਾਂ ਦੀ ਸ਼ੁਰੂ ਹੋ ਰਹੀ ਹੈ ਸੋ 2800-2900-3300-3200 ਸਕੇਅਰ ਫੁੱਟ ਦਾ ਘਰ ਤੁਸੀਂ ਬੁੱਕ ਕਰਾਉਣਾ ਆਲ ਬ੍ਰਿਕ ਹੋਮ ਨੇ 4 ਬੈਡਰੂਮ 3 ਵਾਸ਼ਰੂਮ ਨੇ ਇਸ 'ਤੇ ਔਰ ਵੱਡੀ ਲੋਟ ਹੈ ਔਰ ਰਵੀਨ ਲੋਟ ਨੇ ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 416-970-5005 416-970-5005 ਅਤੇ ਇਸ ਤੋਂ ਘੱਟ ਬਜਟ ਵਾਲਾ ਤੁਸੀਂ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ ਉਹ ਵੀ ਸਾਡੇ ਪਾਸ ਅਵੇਲੇਬਲ ਹੈ ਇਹਦੀ ਕਲੋਜ਼ਿੰਗ ਹੈ ਜਿਹੜੀ ਇੱਕ ਸਾਲ ਦੀ ਹੈ ਅਤੇ ਇੱਕ ਘਰ ਸਾਡੇ ਕੋਲ 2 ਸਾਲ ਦੀ ਕਲੋਜ਼ਿੰਗ ਵਾਲਾ ਵੀ ਅਵੇਲੇਬਲ ਹੈ। ਟਾਊਨ ਹਾਊਸ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ $4,50,000 ਦੇ ਵਿੱਚ ਉਸਨੂੰ ਤੁਸੀਂ ਬੁੱਕ ਕਰਵਾਉਣਾ ਕਰਵਾ ਸਕਦੇ ਹੋ। ਸੋ ਉਹਨਾਂ ਦੀ ਜਿਹੜੀ ਡਾਊਨ ਪੇਮੈਂਟ ਸਟਰਕਚਰ ਹੈ ਉਹ ਡਿਫਰੈਂਟ ਹੈ, ਪਰ ਇੱਕ ਬਿਲਡਰ ਵੱਲੋਂ ਸਪੈਸ਼ਲ ਕੀਤਾ ਗਿਆ ਕਿ ਓਨਲੀ $20,000 ਸਿਰਫ ਔਰ ਸਿਰਫ $20,000 ਦੇ ਕੇ ਤੁਸੀਂ ਵੱਡੇ ਘਰ ਨੇ ਉਹ ਬੁੱਕ ਕਰਵਾ ਸਕਦੇ ਹੋ ਨਾਇਗਰਾ ਫਾਲ ਦੀ ਇੱਕ ਬਹੁਤ ਵਧੀਆ ਲੋਕੇਸ਼ਨ ਦੇ ਉੱਤੇ। 4169705005 ਮੇਰਾ ਨੰਬਰ ਹੈ, 4169705005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਡਾਊਨ ਟਾਊਨ ਟੋਰਾਂਟੋ ਦੇ ਵਿੱਚ 4 ਪ੍ਰੋਜੈਕਟ ਨੇ ਹਰਦੀਪ ਗਰੇਵਾਲ ਦੇ ਪਾਸ, ਜਿਨ੍ਹਾਂ ਦੀ ਇਨਵੈਂਟੋਰੀ ਇਸ ਸਮੇਂ ਹੈ ਅਤੇ ਉਹਨਾਂ ਨੇ ਕਾਫ਼ੀ ਇੰਸੈਂਟਿਵ ਇਸ ਸਮੇਂ ਦਿੱਤੇ ਜਾ ਰਹੇ ਨੇ, ਜਿਹੜੇ 3 ਸਾਲ ਅਤੇ 4 ਸਾਲ ਦੀ ਜਿਨ੍ਹਾਂ ਦੀ ਕਲੋਜ਼ਿੰਗ ਹੈ, ਔਰ ਕਾਫ਼ੀ ਇੰਸੈਂਟਿਵ ਇਸ ਸਮੇਂ ਦਿੱਤੇ ਜਾ ਰਹੇ ਨੇ। ਰੈਂਟਲ ਗਰੰਟੀ ਵਾਲੇ ਵੀ ਅਵੇਲੇਬਲ ਨੇ, ਔਰ ਜਿਹੜੀ ਬ੍ਰੇਕ ਈਵਨ ਹੁੰਦੇ ਨੇ ਰੈਂਟਲ ਗਰੰਟੀ ਦੇ ਨਾਲ, ਔਰ 4 ਸਾਲ 3 ਸਾਲ ਦੀ ਕਲੋਜ਼ਿੰਗ ਵਾਲੇ, ਔਰ ਬਹੁਤ ਸਾਰੇ ਹੋਰ ਇਨਸੈਂਟਿਵ ਡਿਪੋਜ਼ਿਟ ਸਟਰਕਚਰ ਦੇ ਵਿੱਚ ਕੁਝ ਕਮੀ ਕੀਤੀ ਗਈ ਹੈ ਅਤੇ ਕਾਫ਼ੀ ਹੋਰ ਛੋਟਸ ਦਿੱਤੀਆਂ ਜਾ ਰਹੀਆਂ ਨੇ। ਉਹਦੇ ਲਈ ਤੁਸੀਂ ਹਰਦੀਪ ਗਰੇਵਾਲ ਨਾਲ ਸੰਪਰਕ ਕਰ ਲੈਣਾ। 4 ਪ੍ਰੋਜੈਕਟ ਨੇ ਉਹਨਾਂ ਪਾਸ, ਜਿਹੜੀ ਇਨਵੈਂਟੋਰੀ ਦੀ ਵਧੀਆ ਲਿਸਟ ਇਹਨਾਂ ਦੇ ਪਾਸ ਕੱਲ੍ਹ ਆਈ ਹੈ, 4168764464 ਹਰਦੀਪ ਦਾ ਨੰਬਰ ਹੈ, 4168764464 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। 4168776464 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਆਓ ਫਿਰ ਜੁੜਦੇ ਹਾਂ ਪੰਜਾਬ ਦੇ ਨਾਲ, ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸਵਰਨਜੀਤ ਮੋਗਾ ਹਾਜ਼ਰ ਹੈ। ਸਵਰਨਜੀਤ, ਗੋ ਅਹੈਡ ਪਲੀਜ਼।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸਵਰਨਜੀਤ ਸਿੰਘ ਮੋਗਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਸ਼ੁੱਕਰਵਾਰ 8 ਮਈ, ਦੇਸੀ ਮਹੀਨਾ 26 ਵਿਸਾਖ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਰੇਲ ਦੀਆਂ ਪਟੜੀਆਂ ਤੇ ਸੁੱਤੇ ਪਏ ਪ੍ਰਵਾਸੀ ਮਜ਼ਦੂਰਾਂ ਨੂੰ ਮਾਲ ਗੱਡੀ ਨੇ ਦਰੜਿਆ, 15 ਦੀ ਮੌਤ। ਨਵਾਂ ਸ਼ਹਿਰ ਦੇ ਖੇਤਾਂ ਵਿੱਚ ਡਿੱਗਿਆ MiG-29 ਜਹਾਜ਼, ਪਾਇਲਟ ਸੁਰੱਖਿਅਤ। ਪੰਜਾਬ ਵਿੱਚ ਕੋਰੋਨਾ ਨਾਲ ਹੋਈ 29ਵੀਂ ਮੌਤ, ਮਰੀਜ਼ਾਂ ਦੀ ਗਿਣਤੀ ਹੋਈ 1651। ਅਗਵਾ ਮਾਮਲੇ ਵਿੱਚ ਨਾਮਜ਼ਦ ਸਾਬਕਾ DGP ਸੁਮੇਧ ਸੈਣੀ ਵੱਲੋਂ ਅਗਾਉਂ ਜ਼ਮਾਨਤ ਦੀ ਪਟੀਸ਼ਨ ਦਾਇਰ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਹੱਕ ਵਿੱਚ ਉਤਰੀ ਕੇਂਦਰੀ ਪੰਜਾਬੀ ਲੇਖਕ ਸਭਾ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਅੱਜ ਇੱਕ ਮਾਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ 15 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ ਹੋਰ 5 ਜਣੇ ਜ਼ਖਮੀ ਹੋ ਗਏ ਨੇ। ਕਰਮਾੜ ਪੁਲਿਸ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਜਾਲਨਾ ਤੋਂ ਭੁਸਾਵਲ ਵੱਲ ਪੈਦਲ ਜਾ ਰਹੇ ਮਜ਼ਦੂਰ ਮੱਧ ਪ੍ਰਦੇਸ਼ ਵਾਪਸ ਜਾ ਰਹੇ ਸਨ। ਦੱਸਿਆ ਜਾ ਰਿਹਾ ਕਿ ਉਹ ਰੇਲ ਦੀਆਂ ਪਟੜੀਆਂ ਦੇ ਕਿਨਾਰੇ ਚੱਲ ਰਹੇ ਸਨ ਅਤੇ ਥਕਾਵਟ ਕਾਰਨ ਪਟੜੀਆਂ ਉੱਤੇ ਹੀ ਸੌਂ ਗਏ। ਅਧਿਕਾਰੀ ਨੇ ਦੱਸਿਆ ਕਿ ਟ੍ਰੇਨ ਨੇ ਸਵੇਰੇ 5:15 ਉਹਨਾਂ ਨੂੰ ਦਰੜ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਹੈ, ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਰੇਲ ਹਾਦਸੇ ਵਿੱਚ ਲੋਕਾਂ ਦੇ ਮਾਰੇ ਜਾਣ ਤੋਂ ਮੈਂ ਬਹੁਤ ਦੁਖੀ ਹਾਂ। ਰੇਲ ਮੰਤਰੀ ਪਿਊਸ਼ ਗੋਇਲ ਨਾਲ ਗੱਲ ਕੀਤੀ ਹੈ ਅਤੇ ਉਹ ਸਥਿਤੀ ਤੇ ਕਰੀਬੀ ਨਜ਼ਰ ਰੱਖ ਰਹੇ ਨੇ। ਦੱਸਣਯੋਗ ਹੈ ਕਿ ਇਹ ਮਜ਼ਦੂਰ ਆਪਣੇ ਗ੍ਰਹਿ ਰਾਜ ਮੱਧ ਪ੍ਰਦੇਸ਼ ਵਾਪਸ ਜਾ ਰਹੇ ਸਨ। ਉਹ ਪਟੜੀਆਂ ਦੇ ਕਿਨਾਰੇ ਚੱਲ ਰਹੇ ਸਨ ਅਤੇ ਥਕਾਨ ਕਾਰਨ ਪਟੜੀਆਂ ਤੇ ਹੀ ਸੌਂ ਗਏ ਸਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਆਉਣ ਨਾਲ ਕਈ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਰਾਸ਼ਟਰ ਦਾ ਨਿਰਮਾਣ ਕਰਨ ਵਾਲੇ ਮਜ਼ਦੂਰਾਂ ਨਾਲ ਕੀਤੇ ਜਾ ਰਹੇ ਰਵੱਈਏ ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹਨਾਂ ਨੇ ਟਵੀਟ ਕੀਤਾ ਹੈ, ਮਾਲ ਗੱਡੀ ਨਾਲ ਕੁਚਲ ਕੇ ਮਜ਼ਦੂਰ ਭਰਾ ਭੈਣ ਦੇ ਮਾਰੇ ਜਾਣ ਦੀ ਖ਼ਬਰ ਨਾਲ ਸਦਮੇ ਵਿੱਚ ਹਾਂ। ਸਾਨੂੰ ਆਪਣੇ ਰਾਸ਼ਟਰ ਨਿਰਮਾਣ ਕਰਤਾਵਾਂ ਨਾਲ ਕੀਤੇ ਜਾ ਰਹੇ ਰਵੱਈਏ ਤੇ ਸ਼ਰਮ ਆਉਣੀ ਚਾਹੀਦੀ ਹੈ। ਏਅਰ ਇੰਡੀਆ ਦੇ ਇੱਕ ਜਹਾਜ਼ ਸਿੰਗਾਪੁਰ ਵਿੱਚ ਫਸੇ ਭਾਰਤੀ ਨੂੰ ਲੈ ਕੇ ਅੱਜ ਸਵੇਰੇ ਦਿੱਲੀ ਹਵਾਈ ਅੱਡੇ ਤੇ ਉਤਰਿਆ ਹੈ। ਏਅਰਲਾਈਨ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 234 ਯਾਤਰੀਆਂ ਨੂੰ ਲੈ ਕੇ ਇੱਥੇ ਪਹੁੰਚਿਆ ਹੈ। ਇਹ ਜਹਾਜ਼ ਵੰਦੇ ਭਾਰਤ ਮਿਸ਼ਨ ਦਾ ਹਿੱਸਾ ਹੈ ਜੋ ਕੋਰੋਨਾ ਵਾਇਰਸ ਕਾਰਨ ਲਾਕਡਾਊਨ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਘਰ ਵਾਪਸ ਲਿਆਉਣ ਲਈ ਵੀਰਵਾਰ ਨੂੰ ਸ਼ੁਰੂ ਕੀਤਾ ਗਿਆ ਸੀ। ਇੰਡੀਅਨ ਏਅਰਫੋਰਸ ਦਾ ਇੱਕ MiG-29 ਲਾਕੂ ਜਹਾਜ਼ ਅੱਜ ਸਵੇਰੇ 10:30 ਦੇ ਕਰੀਬ ਨਵਾਂ ਸ਼ਹਿਰ ਦੇ ਪਿੰਡ ਚੂੜਪੁਰ ਦੇ ਖੇਤਾਂ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਜਹਾਜ਼ ਨੂੰ ਚਲਾਉਣ ਵਾਲੇ ਪਾਇਲਟ ਵਿੰਗ ਕਮਾਂਡਰ MK ਪਾਂਡੇ ਨੇ ਪਹਿਲਾਂ ਹੀ ਪੈਰਾਸ਼ੂਟ ਰਾਹੀਂ ਖੁਦ ਨੂੰ ਜਹਾਜ਼ ਤੋਂ ਅਲੱਗ ਕਰ ਲਿਆ ਸੀ। ਜਹਾਜ਼ ਇੰਨੀ ਜ਼ੋਰ ਨਾਲ ਖੇਤਾਂ ਵਿੱਚ ਡਿੱਗਿਆ ਕਿ ਵੱਡੇ ਧਮਾਕੇ ਦੇ ਨਾਲ ਹੀ ਉਸਦੇ ਚੀਥੜੇ ਉੱਡ ਗਏ ਅਤੇ ਉਹ ਅੱਗ ਦੀਆਂ ਲਪੇਟਾਂ ਵਿੱਚ ਸੜਨ ਲੱਗ ਪਿਆ। ਨਵਾਂ ਸ਼ਹਿਰ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਹਾਜ਼ ਨੂੰ ਲੱਗੀ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ। ਮੌਕੇ ਤੇ ਪਹੁੰਚੇ ਲੋਕਾਂ ਅਨੁਸਾਰ ਜਹਾਜ਼ ਦੇ ਖੇਤਾਂ ਵਿੱਚ ਡਿੱਗਦੇ ਹੀ ਕਈ ਧਮਾਕੇ ਹੋਏ, ਜਿੱਥੇ ਜਹਾਜ਼ ਦੇ ਅੱਗੇ ਦਾ ਹਿੱਸਾ ਡਿੱਗਿਆ ਉੱਥੇ ਕਰੀਬ 30-40 ਫੁੱਟ ਦਾ ਟੋਆ ਪੈ ਗਿਆ ਹੈ। ਦੱਸਿਆ ਜਾਂਦਾ ਹੈ ਕਿ ਏਅਰਫੋਰਸ ਦੇ ਅਧਿਕਾਰੀ ਪਾਇਲਟ ਵਿੰਗ ਕਮਾਂਡਰ MK ਪਾਂਡੇ ਨੂੰ ਆਪਣੇ ਨਾਲ ਲੈ ਗਏ ਜਿੱਥੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੂਸਰੇ ਪਾਸੇ ਏਅਰਫੋਰਸ ਵੱਲੋਂ ਇਸ ਹਾਦਸੇ ਦੀ ਜਾਂਚ ਦੇ ਲਈ ਕੋਰਟ ਆਫ ਇਨਕੁਆਇਰੀ ਦੇ ਵੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ ਵੱਧ ਕੇ 1886 ਹੋ ਗਈ ਹੈ ਅਤੇ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 56,342 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 103 ਲੋਕਾਂ ਦੀ ਮੌਤ ਹੋਈ ਹੈ ਅਤੇ ਇਨਫੈਕਸ਼ਨ ਦੇ 3,390 ਨਵੇਂ ਮਾਮਲੇ ਸਾਹਮਣੇ ਆਏ ਨੇ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿੱਚ 37,916 ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਜਦੋਂ ਕਿ 16,539 ਲੋਕ ਸਿਹਤਮੰਦ ਹੋ ਚੁੱਕੇ ਨੇ ਅਤੇ ਇੱਕ ਵਿਅਕਤੀ ਦੇਸ਼ ਤੋਂ ਬਾਹਰ ਜਾ ਚੁੱਕਿਆ ਹੈ। ਪੰਜਾਬ ਵਿੱਚ ਅੱਜ ਕੋਰੋਨਾ ਕਰਕੇ 29 ਮੌਤ ਹੋ ਗਈ ਹੈ। ਪੰਜਾਬ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 1651 ਹੋ ਗਈ ਹੈ। ਜਲੰਧਰ ਵਿੱਚ ਕੋਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ ਨੇ, ਜਿਸ ਨਾਲ ਜ਼ਿਲ੍ਹੇ ਵਿੱਚ ਕੇਸਾਂ ਦੀ ਗਿਣਤੀ 155 ਹੋ ਗਈ ਹੈ। ਹੁਸ਼ਿਆਰਪੁਰ ਦੇ ਇੱਕ 50 ਵਿਅਕਤੀ ਦੀ ਅੱਜ ਮੌਤ ਹੋ ਗਈ ਹੈ। ਇਸ ਨਾਲ ਜ਼ਿਲ੍ਹੇ ਦੇ ਕੋਵਿਡ ਦੀ ਗਿਣਤੀ ਮਰਨ ਵਾਲਿਆਂ ਦੀ 4 ਹੋ ਗਈ ਹੈ। ਪਟਿਆਲਾ ਜੇਲ੍ਹ ਵਿੱਚ ਸ਼ਿਫਟ ਕੀਤੇ ਗੈਂਗਸਟਰ ਜੱਗੂ ਭਗਵਾਨਪੁਰੀ ਦੇ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ, ਜਿਸ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਵੀਰਵਾਰ ਦੀ ਰਾਤ ਉਸਨੇ ਕੋਰੋਨਾ ਵਾਇਰਸ ਦਾ ਟੈਸਟ ਨਕਾਰਾਤਮਕ ਆਉਣ ਤੋਂ ਬਾਅਦ ਉਸਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਕਿਹਾ ਕਿ ਜੇਲ੍ਹ ਸੁਪਰਡੈਂਟ ਨੇ ਸਾਰੇ ਜੇਲ੍ਹ ਅਧਿਕਾਰੀਆਂ ਅਤੇ ਕੈਦੀਆਂ ਦੀ ਵੀ ਕੋਰੋਨਾ ਵਾਇਰਸ ਟੈਸਟ ਰਿਪੋਰਟ ਨੈਗੇਟਿਵ ਆਈ ਹੈ। 1991 ਦੇ ਕਿਡਨੈਪਿੰਗ ਮਾਮਲੇ ਵਿੱਚ ਨਾਮਜ਼ਦ ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਨੇ ਮੋਹਾਲੀ ਅਦਾਲਤ ਵਿੱਚ ਅਗਾਉਂ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਹੈ। ਸੈਣੀ ਖਿਲਾਫ਼ ਮਾਮਲਾ 29 ਪੁਰਾਣੇ 1991 ਦੇ ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਦੇ ਸਬੰਧ ਵਿੱਚ ਦਰਜ ਹੋਇਆ ਹੈ। ਦਰਅਸਲ ਇਹ ਮਾਮਲਾ 1991 ਦਾ ਹੈ ਜਦੋਂ ਸੈਣੀ ਚੰਡੀਗੜ੍ਹ ਵਿੱਚ ਸੀਨੀਅਰ ਪੁਲਿਸ ਕਪਤਾਨ ਵਜੋਂ ਤੈਨਾਤ ਸਨ। ਮੁਲਤਾਨੀ ਨੂੰ ਚੰਡੀਗੜ੍ਹ ਵਿੱਚ ਸੁਮੇਧ ਸੈਣੀ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ 2 ਪੁਲਿਸ ਅਧਿਕਾਰੀਆਂ ਨੇ ਘਰੋਂ ਚੁੱਕਿਆ ਸੀ। ਹਮਲੇ ਵਿੱਚ ਸੈਣੀ ਦੀ ਸੁਰੱਖਿਆ ਵਿੱਚ ਤੈਨਾਤ 4 ਪੁਲਿਸ ਮੁਲਾਜ਼ਮ ਮਾਰੇ ਗਏ ਸਨ। ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਮੁਲਤਾਨੀ ਨੂੰ 1991 ਵਿੱਚ ਸੈਣੀ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਪੁਲਿਸ ਨੇ ਅਗਵਾ ਕਰ ਲਿਆ ਸੀ। ਸੈਣੀ ਉੱਪਰ ਮੁਲਤਾਨੀ ਦੀ ਕਿਡਨੈਪਿੰਗ ਤੇ ਫਿਰ ਉਸਦੀ ਹੱਤਿਆ ਦੇ ਦੋਸ਼ ਹਨ। ਮੁਲਤਾਨੀ ਦੇ ਅਗਵਾ ਹੋਣ ਦੀ ਸ਼ਿਕਾਇਤ ਉਸਦੇ ਭਰਾ ਨੇ ਦਰਜ ਕਰਵਾਈ ਹੈ। ਸੈਣੀ ਖਿਲਾਫ਼ IPC ਦੀ ਧਾਰਾ 364 ਅਗਵਾ ਕਰਨ ਜਾਂ ਕਤਲ ਕਰਨ ਲਈ, 201 ਸਬੂਤ ਮਿਟਾਉਣ ਲਈ, 344, 330 ਤੇ 120B ਤਹਿਤ ਮੋਹਾਲੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਲਾਕਡਾਊਨ 3 ਵਿੱਚੋਂ ਬਾਹਰ ਆਉਣ ਲਈ ਰਣਨੀਤੀ ਤਿਆਰ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਚਿੱਠੀ ਰਾਹੀਂ ਮੋਦੀ ਨੂੰ ਦੇਸ਼ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਰਣਨੀਤੀ ਨੂੰ ਸਪਸ਼ਟ ਰੂਪ ਵਿੱਚ ਦੱਸਣ ਲਈ ਵੀ ਕਿਹਾ ਹੈ। ਇਸ ਮੌਕੇ ਕੈਪਟਨ ਨੇ ਰਾਜਾਂ ਨੂੰ ਪੇਸ਼ ਕੀਤੇ ਜਾ ਰਹੇ ਮਾਲੀਏ ਦੇ ਘਾਟੇ ਨੂੰ ਪੂਰਾ ਕਰਨ ਲਈ 3 ਮਹੀਨੇ ਲਈ ਮਾਲੀਆ ਗ੍ਰਾਂਟ ਦੇਣ ਦੀ ਆਪਣੀ ਮੰਗ ਨੂੰ ਵੀ ਦੁਹਰਾਇਆ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਉਹ 15ਵੇਂ ਵਿੱਤ ਕਮਿਸ਼ਨ ਰਾਹੀਂ ਮੌਜੂਦਾ ਸਾਲ ਦੀ ਆਪਣੀ ਰਿਪੋਰਟ ਤੇ ਨਜ਼ਰਸਾਨੀ ਕਰਨ ਲਈ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ, ਕਿਉਂਕਿ ਕੋਵਿਡ-19 ਦੇ ਕਾਰਨ ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ। ਉਹਨਾਂ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਨੂੰ ਕੋਵਿਡ-19 ਦੇ ਪ੍ਰਭਾਵਾਂ ਦੇ ਵਿਸ਼ਲੇਸ਼ਣ ਤੋਂ ਬਾਅਦ 2020 ਦੀ ਬਜਾਏ 1 ਅਪ੍ਰੈਲ 2021 ਤੋਂ 5 ਸਾਲਾਂ ਲਈ ਫੰਡ ਦੀ ਵੰਡ ਕਰਨੀ ਚਾਹੀਦੀ ਹੈ। ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਵੱਖ ਵੱਖ ਮੰਤਰਾਲਿਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰਨ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਸੋਸ਼ਲ ਮੀਡੀਆ ਤੇ ਆਏ ਗੀਤ ਮੇਰਾ ਕੀ ਕਸੂਰ ਬਾਰੇ ਛਿੜੇ ਵਿਵਾਦ ਤੇ ਚਿੰਤਾ ਪ੍ਰਗਟਾਈ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਰਣਜੀਤ ਬਾਵਾ ਦੇ ਗੀਤ ਦੀ ਭਾਵਨਾ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਗੀਤ ਬਾਰੇ ਛਿੜੇ ਵਿਵਾਦ ਨੂੰ ਬੇਲੋੜਾ ਤੇ ਮੰਦਭਾਗਾ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਰਣਜੀਤ ਬਾਵਾ ਵੱਲੋਂ ਗਾਏ ਇਸ ਗੀਤ ਵਿੱਚ ਕਿਸੇ ਧਰਮ ਵਿਸ਼ੇਸ਼ ਬਾਰੇ ਕੋਈ ਨਾ ਪੱਕੀ ਟਿੱਪਣੀ ਨਹੀਂ ਹੈ, ਸਗੋਂ ਉਸਨੇ ਵੱਖ ਵੱਖ ਧਰਮਾਂ ਦੇ ਪੈਰੋਕਾਰਾਂ ਵਿੱਚ ਆਈਆਂ ਕੁਰੀਤੀਆਂ ਤੇ ਪਾਖੰਡ ਤੇ ਵਿਅੰਗ ਕਸਦਿਆਂ ਧਰਮਾਂ ਦੀ ਅਸਲੀ ਆਤਮਾ ਅਤੇ ਵਿਚਾਰਧਾਰਾਵਾਂ ਨੂੰ ਅਪਣਾਉਣ ਦੀ ਨਸੀਹਤ ਦਿੱਤੀ ਹੈ। ਗਾਣੇ ਤੇ ਵਿਵਾਦ ਛਿੜਨ ਮਗਰੋਂ ਰਣਜੀਤ ਬਾਵਾ ਵੱਲੋਂ ਮੰਗੀ ਮਾਫ਼ੀ ਤੇ ਕੇਂਦਰੀ ਲੇਖਕ ਸਭਾ ਦਾ ਕਹਿਣਾ ਹੈ ਕਿ ਗਾਇਕ ਨੇ ਫਿਰਕੂ ਤਾਕਤਾਂ ਦੇ ਦਬਾਅ ਹੇਠ ਇਹ ਫੈਸਲਾ ਲਿਆ ਹੈ। ਉਹਨਾਂ ਤੰਗ ਫਿਰਕੂ ਸੋਚ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਚਾਰਾਂ ਦੇ ਵਖਰੇਵੇਂ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਭਾਰਤੀ ਪਰੰਪਰਾ ਦਾ ਸਤਿਕਾਰ ਕਰਨਾ ਸਿੱਖਣ। ਇਸ ਖ਼ਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖ਼ਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਜਿਆਸਤ ਦਾ ਬਰਾਖਾ।
ਜੀ ਹਾਂ, ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ, 6475014385, ਯਾਨੀ 6475013485, ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 102, ਬ੍ਰੈਂਪਟਨ ਦੇ ਵਿੱਚ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ।
I'm Andrea Horvath, leader of Ontario's official opposition, New Democrats. Ethnic and community media are more important than ever during COVID-19. That's why the NDP caucus has been fighting for a media stabilization fund and dedicated advertising dollars. The current government hasn't budged yet, but let's not give up. Let's make sure ethnic and community media can keep giving you the facts and stories you need.
ਵੇ ਭੋਲੇ, ਕਿੱਥੇ ਆ?
ਓਏ ਆ ਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਮਾਵਾਂ ਜੋ ਠੰਡੀਆਂ ਛਾਵਾਂ ਨੇ, ਮਰਜਾਂ ਨਿਕਲਦੀਆਂ ਤਾਵਾਂ ਨੇ। ਕੋਈ ਬਾਤ ਨਾ ਪੁੱਛਦਾ ਬੱਚਿਆਂ ਦੀ, ਕੋਈ ਬਾਤ ਨਾ ਪੁੱਛਦਾ ਬੱਚਿਆਂ ਦੀ, ਪੈਰਾਂ ਵਿੱਚ ਠੇਡੇ ਖਾਂਦੇ ਨੇ। ਲੱਖ ਲਾਣ ਤੇ ਉਹਨਾਂ ਜਵਾਨਾਂ ਦੇ, ਕੱਟ ਲੈਂਦੀ ਬੱਚਿਆਂ ਨੂੰ ਰੱਜ ਖਵਾਉਂਦੀ ਮਾਂ, ਆਪ ਫੜ ਕੇ ਕੱਟ ਲੈਂਦੀ ਬੱਚਿਆਂ ਨੂੰ ਰੱਜ ਖਵਾਉਂਦੀ ਮਾਂ। ਗੋਦੀ ਵਿੱਚ ਬੱਚਾ ਜਦ ਖੇਡੇ,
ਮਦਰਸ ਡੇ ਵੀਕੈਂਡ ਹੈ ਔਰ ਤੁਸੀਂ ਇਸ ਵੀਕੈਂਡ ਨੂੰ ਮਨਾਉਣਾ ਹੈ ਆਪਣੀਆਂ ਮਾਵਾਂ ਦੇ ਨਾਲ। ਭਾਵੇਂ ਬਹੁਤ ਸਾਰੇ ਰੈਸਟੋਰੈਂਟਸ, ਸਟੋਰ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਕਲੋਜ਼ ਨੇ, ਸੋ ਘਰ ਰਹਿ ਕੇ ਹੀ ਤੁਸੀਂ ਮਦਰ ਡੇ ਆ ਜਿਹੜਾ ਇਹ ਸੈਲੀਬ੍ਰੇਟ ਕਰਨਾ ਹੈ। ਸਾਡੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਮੋਰਲਾ ਆਫਿਸ ਵੱਲੋਂ। ਮੋਰਲਾ ਆਫਿਸ ਦਾ ਨੰਬਰ ਹੈ 6474900709, immigration@morla.ca ਜਾਂ morla.ca ਇਹਨਾਂ ਦੀ ਵੈਬਸਾਈਟ ਹੈ। ਅਗਰ ਤੁਸੀਂ ਕੋਈ ਵੀ ਇਹਨਾਂ ਪਾਸੋਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਸਟੱਡੀ ਪਰਮਿਟ ਬਾਰੇ, ਵਰਕ ਪਰਮਿਟ ਬਾਰੇ, ਐਕਸਪ੍ਰੈਸ ਐਂਟਰੀ ਬਾਰੇ, ਜਾਂ ਫਿਰ LMIA ਐਪਲੀਕੇਸ਼ਨ ਦੇ ਬਾਰੇ, PNP ਐਪਲੀਕੇਸ਼ਨ ਦੇ ਬਾਰੇ, ਰਿਫਿਊਜੀ ਐਂਡ ਇਮੀਗ੍ਰੇਸ਼ਨ ਅਪੀਲ ਦੇ ਬਾਰੇ, ਜਾਂ ਫਿਰ ਕੇਅਰ ਗਿਵਰ ਐਪਲੀਕੇਸ਼ਨ ਦੇ ਬਾਰੇ, ਤਾਂ ਤੁਸੀਂ ਮੋਰਲਾ ਆਫਿਸ ਨੂੰ ਕਾਲ ਕਰ ਲੈਣੀ ਹੈ 6474900709 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਅਗਰ ਕੋਈ ਵਿਜ਼ਟਰ ਆਇਆ ਹੋਇਆ, ਉਹ ਵਰਕ ਪਰਮਿਟ ਲੈਣਾ ਚਾਹੁੰਦਾ, ਇੱਥੇ ਕੰਮ ਕਰਨਾ ਚਾਹੁੰਦਾ, ਤਾਂ ਉਹਦੇ ਲਈ ਵੀ ਵਰਕ ਪਰਮਿਟ ਇਹ ਦਵਾ ਦਿੰਦੇ ਨੇ। 6474900709 ਇਹਨਾਂ ਨੰਬਰ ਹੈ, 6474900709 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਮੇਰੇ ਨਾਲ ਇੱਕ ਕਾਲਰ ਨੇ ਕੁਛ ਗੱਲ ਕਰਨੀ ਚਾਹੁੰਦੇ ਨੇ ਮਦਰਸ ਡੇ ਦੇ ਉੱਤੇ। ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਜੀ ਗੁਰੂ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਕਵਿਤਾ ਸਰਦਾਰ ਲਕਸ਼ਮਣ ਸਿੰਘ ਆਖਰ ਦੀ ਲਿਖੀ ਹੈ ਜੀ।
ਜੀ ਜੀ ਜੀ।
ਤੇ ਉਹ ਅੱਜ ਕੱਲ ਕਈਆਂ ਰੇਡੀਓ ਸਟੇਸ਼ਨਾਂ ਤੇ ਸੁਣਿਆ ਹੋਊਗਾ ਉਹਨਾਂ ਨੂੰ ਪਹਿਲਾਂ।
ਵੈਰੀ, ਮੈਂ ਚੰਗੀ ਤਰ੍ਹਾਂ ਜਾਣਦਾ ਉਹਨਾਂ ਨੂੰ।
ਹਾਂਜੀ, ਉਹ ਸਾਡੇ ਫਾਦਰ ਸਾਹਿਬ ਆ, ਤੇ ਮੈਂ ਕਿਹਾ ਵੀ ਉਹ ਆਪ ਦਾ, ਅੱਜ ਕੱਲ ਆਪ ਨਹੀਂ ਬੋਲਦੇ।
ਅੱਛਾ ਜੀ।
ਮੈਂ ਉਹਦੀ ਕਵਿਤਾ ਤੁਹਾਨੂੰ ਸੁਣਾਉਣਾ ਜੀ।
ਜੀ।
ਸੋ ਕਿ ਮਾਂ ਤੇ ਲਿਖੀ ਆ, ਮਾਂ ਜੈਸਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਸ਼ਾਨਦਾਰੀ ਰੱਬ ਨੇ ਸਵਰਗ ਬਣਾਏ। ਸੋ ਝੂਠ ਬੋਲਣੇ ਜਿਹਾ ਨਾ ਪਾਪ ਕੋਈ, ਪੁੰਨ ਹੋਰ ਨਾ ਸੱਚ ਜਵਾਨ ਜਿਹਾ, ਪੂਜਾ ਮਾਂ ਦੀ ਹੀ ਪੂਜਾ ਰੱਬ ਦੀ ਏ, ਹੋਰ ਕੋਈ ਨਾ ਉਸਦੇ ਨਾਂ ਜਿਹਾ, ਮਿੱਠੇ ਮੇਵਿਆਂ ਦੇ ਭਰੇ ਰੁੱਖ ਡਿੱਠੇ, ਡਿੱਠਾ ਸੁੱਖ ਨਾ ਬੋਹਰ ਦੀ ਛਾਂ ਜਿਹਾ, ਕੁੜੀ ਇੱਕ ਨਾਲ ਹੋ ਜਾਏ ਬਿਮਾਰ ਰਾਜੀ, ਨਾ ਕੋਈ ਹੋਰ ਹਕੀਮ ਲੁਕਮਾਂ ਜਿਹਾ, ਪੋਲਾ ਕੋਈ ਨਾ ਮਿਸਰ ਕਬੂਤਰਾਂ ਦੀ, ਪੋਲਾ ਕੋਈ ਨਾ ਮਿਸਰ ਕਬੂਤਰਾਂ ਦੀ, ਖਚਰਾ ਪੰਛੀਓ ਵਿੱਚੋਂ ਨਾ ਕਾਂ ਜਿਹਾ, ਜਿਸ ਪਾਣੀ ਨੂੰ ਇਸ਼ਕ ਦਾ ਰੰਗ ਚੜਿਆ, ਪਾਣੀ ਹੋਰ ਨਾ ਕੋਈ ਚਨਾ ਜਿਹਾ, ਮਾਂ ਮਰੇ ਤੇ ਪਾਲਦੀ ਬੱਚਿਆਂ ਨੂੰ, ਨਹੀਂ ਦੁੱਧ ਜੱਗ ਤੇ ਗਾਂ ਜਿਹਾ, ਆਪਸ ਵਿੱਚ ਨਾ ਦੇਖੀਏ ਲੜੇ ਹੋਏ, ਆਪਸ ਵਿੱਚ ਨਾ ਦੇਖੀਏ ਲੜੇ ਹੋਏ, ਖੂਨ ਬਗਰੇ ਨਹੀਂ ਭਰਾ ਜਿਹਾ, ਰੋਟੀ ਸਾਗ ਅਲੂਣੇ ਦੇ ਨਾਲ ਖਾਈਏ, ਬੰਦਾ ਸੁਖੀ ਨਾ ਆਪਣੀ ਥਾਂ ਜਿਹਾ, ਸ਼ਾਇਦ ਵਿੱਚ ਉਜਾੜ ਦੇ ਮੇਰੇ ਦੁਸ਼ਮਣ, ਫੇਰ ਜੋੜ ਨਾ ਆਪਣੀ ਬਾਂਹ ਜਿਹਾ, ਜਿਹੜਾ ਟੁੱਟਿਆ ਦਿਲਾਂ ਨੂੰ ਜੋੜਦਾ ਏ, ਕੋਈ ਇਨਸਾਨ ਨਹੀਂ ਉਸ ਇਨਸਾਨ ਜਿਹਾ, ਗਾਖਲ ਕਹੇ ਸਭ ਸਾਕ ਨੇ ਮਸਲਵਾਂ ਦੇ, ਤੇ ਕੋਈ ਸਾਗ ਨਾ ਜਗਦੇ ਮਾਂ ਜਿਹਾ।
ਗੁਰਭਜਨ ਗਿੱਲ ਪੰਜਾਬੀ ਦੇ ਇੱਕ ਨਾਮਵਾਰ ਲੇਖਕ ਨੇ, ਉਹਨਾਂ ਨੇ ਇੱਕ ਕਵਿਤਾ ਭੇਜੀ ਹੈ। ਇੱਟਾਂ ਨਹੀਂ ਪੱਠੇ 'ਚ ਮਾਂ ਤਪਦੀ ਹੈ ਦਿਨ ਰਾਤ, ਸਿਰ 'ਤੇ ਟੱਬਰ ਦਾ ਭਾਰ ਢੋਂਦੀ, ਬਾਲ ਨਹੀਂ ਪਿੱਠ 'ਤੇ ਪੂਰੇ ਬਤਨ ਦਾ ਭਾਰ, ਵਰਤਮਾਨ 'ਤੇ ਭਵਿੱਖ ਨੂੰ ਬੰਨ੍ਹ ਕੇ ਪੈਰੀਂ, ਸਵੇਰ ਤੋਂ ਸ਼ਾਮ ਤੀਕ ਲਗਾਤਾਰ ਤੁਰਦੀ, ਉਸ ਲਈ ਕੋਈ ਸੜਕ ਕਿਤੇ ਨਹੀਂ ਜਾਂਦੀ, ਸਿਰਫ ਝੁੱਗੀ ਤੋਂ ਪਥੇਰ ਤੀਕ ਆਉਂਦੀ ਹੈ ਅਤੇ ਪਥੇਰ ਤੋਂ ਆਵੇ ਤੀਕ, ਵਿਚਕਾਰ ਕੋਈ ਮੀਲ ਪੱਥਰ ਨਹੀਂ, ਸਿਰਫ ਟੋਏ ਹਨ, ਅੜਿੱਕੇ ਹਨ ਜਾਂ ਖਿੰਗਰ ਬੱਟੇ, ਕਿਰਕ ਹੈ ਮਣਾ ਮੋਹੀ ਬੇਓੜਕ ਉੱਡ ਕੇ ਗੁੰਨੇ ਹੋਏ ਆਟੇ 'ਚ ਪੈਂਦੀ, ਪੱਠੇ ਦੀਆਂ ਚਿਮਨੀਆਂ 'ਚੋਂ ਧੂੰਆਂ ਨਹੀਂ ਨਿਕਲਦਾ, ਦਰਦ ਮੰਦਾਂ ਦੀਆਂ ਆਹਾਂ ਹਨ, ਹੌਕੇ ਸੁਪਨੇ ਅਮੰਗਾਂ 'ਤੇ ਤਿਰੰਗਾ ਹਨ, ਨਿੱਤ ਭੁੱਜਦੀਆਂ ਬਾਲਣ ਬਣ ਕੇ, ਬੜਾ ਔਖਾ ਹੈ ਜ਼ਿੰਦਗੀ ਦਾ ਬਰਕਾ ਬਰਕਾ ਪਲਟਣਾ, ਕਿਤੇ ਨੇੜੇ ਤੇੜੇ ਨਹੀਂ ਹਨ ਕਿਤਾਬਾਂ, ਪੁਸ਼ਟ ਦਰ ਪੁਸ਼ਟ ਦਰਦ ਨਾਮਾ ਹੈ, ਇੱਕੋ ਜਿਹੇ ਭੁਲਾਵੇਂ ਅੱਖਰ ਪੜ੍ਹਨ ਪੜ੍ਹਾਉਣਾ ਘਰ ਜੰਮੇ ਬਾਲਾਂ ਨੂੰ, ਕਿਸੇ ਸ਼ਬਦ ਕੋਸ਼ ਨੇ ਕਦੇ ਨਹੀਂ ਦੱਸਣਾ, ਸਿਰ 'ਤੇ ਇੱਟਾਂ ਢੋਂਦੀ ਔਰਤ ਵੀ ਮਾਂ ਹੈ, ਚੁਲੰਗੀ 'ਚ ਲਮਕਦਾ ਬਾਲ ਚੰਦਰਯਾਨ ਨਹੀਂ ਧਰਤੀ ਹੈ, ਇਸ ਦੀਆਂ ਦਰਦਾਂ ਦਾ ਪਾਰਾਵਾਰ ਕਿਉਂ ਨਹੀਂ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ, ਮੇਰੇ ਨਾਲ ਸ਼ਲੇਸ਼ ਜੀ ਨੇ ਇਸ ਸਮੇਂ ਆਰ ਹੋਮ ਐਂਡ ਅਪਲਾਈਸਿਸ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ। ਸ਼ਲੇਸ਼ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗੁੱਡ ਮਾਰਨਿੰਗ ਮੇਰੇ ਵੱਲੋਂ ਐਂਡ ਆਵਰ ਹੋਮ ਅਪਲਾਈਸਿਸ ਦੇ ਵੱਲੋਂ ਸਾਡੇ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ। ਸੋ ਆਓ ਫਿਰ ਥੋੜ੍ਹੀ ਗੱਲ ਕਰੀਏ ਆਪਣੇ ਹੋਮ ਲਾਈਫ ਆਵਰ ਹੋਮ ਅਪਲਾਈਸਿਸ ਦੀ, ਔਰ ਕਿਹੜੀਆਂ ਕਿਹੜੀਆਂ ਡੀਲਸ ਇਸ ਸਮੇਂ ਸਪੈਸ਼ਲ ਨੇ, ਮਦਰਸ ਡੇ ਦੇ ਉੱਤੇ ਕੀ ਸਪੈਸ਼ਲ ਹੈ ਤੁਹਾਡੇ ਪਾਸ?
ਸਰ, ਆਵਰ ਹੋਮ ਐਂਡ ਅਪਲਾਈਸਿਸ ਸਾਰੀ ਲੋਕੇਸ਼ਨਸ ਪਬਲਿਕ ਵਿਜ਼ਿਟ ਲਈ ਬਿਲਕੁਲ ਬੰਦ ਰਹਿਣਗੀਆਂ, ਬਟ ਸਾਨੂੰ ਫੋਨ ਕਰੋ 416-792-0877 ਜੀ, ਅਸੀਂ ਤੁਹਾਨੂੰ ਵਰਚੁਅਲ ਸ਼ਾਪਿੰਗ ਕਰਵਾਵਾਂਗੇ, ਘਰ ਬੈਠੇ ਬੈਠੇ ਸਾਰੇ ਸ਼ੋਰੂਮ ਦੀ ਲਾਈਵ ਵੀਡੀਓ ਦਿਖਾ ਕੇ ਤੁਹਾਨੂੰ ਸ਼ਾਪਿੰਗ ਕਰਵਾਵਾਂਗੇ
ਜੀ।
ਸਾਡਾ ਫੋਨ ਨੰਬਰ 416-792-0877 ਤੇ ਕਾਲ ਕਰੋ, ਸਾਰੇ ਤੁਹਾਨੂੰ ਸਟੈਪ ਦੱਸਾਂਗੇ ਤੁਸੀਂ ਕਿੱਦਾਂ ਬਾਏ ਕਰਨਾ, ਤੁਹਾਡੇ ਕੋਲ ਕੋਈ ਵੀ ਮਾਡਲ ਨੰਬਰ ਹੈਗਾ ਸਾਨੂੰ ਡਾਇਰੈਕਟ ਕਾਲ ਕਰਕੇ ਮਾਡਲ ਨੰਬਰ ਦਿਓ, ਤੁਹਾਨੂੰ ਬੈਸਟ ਪ੍ਰਾਈਸ ਅਵੇਲੇਬਲ ਕਰਕੇ ਦੇਵਾਂਗੇ
ਜੀ।
ਆਵਰ ਹੋਮ ਐਂਡ ਅਪਲਾਈਸਿਸ, ਅਗਰ ਮੈਂ ਬ੍ਰਾਂਡ ਦੀ ਗੱਲ ਕਰਾਂ ਤਾਂ ਜੈਨੇਅਰ, ਕਿਚਨੇਡ, ਵਰਲਪੂਲ, ਮੇਟੈਗ, ਫ੍ਰਿਜੀਡੇਅਰ, ਅਮਾਨਾ, ਜੀਈ, ਇਲੈਕਟ੍ਰੋਲਕਸ, ਸੈਮਸੰਗ, ਐਲਜੀ, ਸਾਰੇ ਨੀਮ ਬ੍ਰਾਂਡ ਅਸੀਂ ਕੈਰੀ ਕਰਦੇ ਹਾਂ। ਅਗਰ ਅਪਲਾਈਸਿਸ ਦੀ ਗੱਲ ਕਰਾਂ ਤਾਂ ਬੇਸਮੈਂਟ ਤੋਂ ਲੈ ਕੇ 48 ਇੰਚ ਦੇ ਬਿਲਟ ਇਨ ਫ੍ਰਿਜ ਤੱਕ ਸਾਰੇ ਅਪਲਾਈਸਿਸ ਕੈਰੀ ਕਰਦੇ ਹਾਂ
ਜੀ।
ਅਗਰ ਮੈਂ ਡੀਲ ਦੀ ਗੱਲ ਕਰਾਂ, ਸਾਡੇ ਕੋਲੇ ਪਰਸੋਂ ਹੀ 4 ਟਰੱਕ ਲੋਡ ਆਏ ਨੇਗੇ, ਈਟੋਬੀਕੋ ਵੇਅਰ ਹਾਊਸ ਐਂਡ ਬਰੈਂਪਟਨ ਵੇਅਰ ਹਾਊਸ ਦੋਨੋਂ ਬਿਲਕੁਲ ਫੁੱਲ ਨੇ, ਈਟੋਬਿਕੋ ਦਾ ਐਡਰੈਸ ਹੈਗਾ 44 ਫਾਸਕਨ ਡਰਾਈਵ, ਬਿਲਕੁਲ ਪੀਅਰਸਨ ਏਅਰਪੋਰਟ ਦੇ ਲਾਗੇ, ਤੇ ਬ੍ਰੈਂਪਟਨ ਦਾ ਐਡਰੈਸ ਹੈਗਾ 241 ਕਲੇਰੈਂਸ ਸਟਰੀਟ
ਜੀ।
ਸਾਨੂੰ ਫੋਨ ਕਰੋ 416-792-0877, ਤੁਹਾਨੂੰ ਘਰ ਬੈਠੇ ਸ਼ਾਪਿੰਗ ਕਰਵਾ ਕੇ ਦੇਵਾਂਗੇ। ਡਿਲੀਵਰੀ ਅਵੇਲੇਬਲ ਹੈ, ਅੱਜ ਦੇ ਟਾਈਮ ਦੇ ਵਿੱਚ ਅਸੀਂ ਸਟੋਰ ਦੇ ਉੱਪਰ ਅਲਾਊ ਨਹੀਂ ਕਰ ਰਹੇ ਹਾਂ ਨਾ। ਮਦਰ ਡੇ ਤੇ ਸਪੈਸ਼ਲ ਕੀ ਹੈ, ਅਗਰ ਤੁਸੀਂ ਰੇਡੀਓ ਖੋਰਸ ਦਾ ਨਿਵਾਲਾ ਦੋਗੇ ਤੁਹਾਨੂੰ ਅਸੀਂ ਡਿਲੀਵਰੀ ਬਿਲਕੁਲ ਫ੍ਰੀ ਕਰਕੇ ਦੇਵਾਂਗੇ। ਅਗਰ ਮੈਂ ਕੁਛ ਡੀਲ ਦੀ ਗੱਲ ਕਰਾਂ ਤਾਂ 36 ਇੰਚ ਦਾ ਫਰਿੱਜ ਨਾਲ ਫਲੈਟ ਟੋਪ ਦੀ ਸਟੋਵ, ਨਾਲ ਸਟੇਨਲੈਸ ਸਟੀਲ ਦਾ ਡਿਸ਼ਵਾਸ਼ਰ, ਓਨਲੀ 1999। ਮਾਰਕੀਟ ਵਿੱਚ ਕੱਲਾ ਫਰਿੱਜ ਹੀ ਲੱਗਿਆ ਹੋਇਆ, ਅਸੀਂ ਤੁਹਾਨੂੰ ਤਿੰਨੇ ਚੀਜ਼ਾਂ ਸੈੱਟ 1999 ਦਾ ਦੇਵਾਂਗੇ। ਅਗਰ ਮੈਂ ਬੇਸਮੈਂਟ ਦੀ ਗੱਲ ਕਰਾਂ ਤਾਂ 30 ਇੰਚ ਦਾ ਫਰਿੱਜ ਜਿਹਦੇ ਉੱਪਰ ਫਰੀਜ਼ਰ ਹੁੰਦਾ, 30 ਇੰਚ ਦੀ ਸਟੋਵ ਫਲੈਟ ਟੋਪ ਨਾਲ ਡਿਸ਼ਵਾਸ਼ਰ
1499।
ਬਿਲਟਿੰਗ ਅਪਲਾਈਸ ਦੀ ਗੱਲ ਕਰਾਂ ਤਾਂ 48 ਇੰਚ ਦਾ ਫਰਿੱਜ ਜਿਹੜਾ ਕਿ ਮਾਰਕੀਟ ਚ 12,000 ਦਾ, ਅਸੀਂ $5,000 ਦਾ ਆਫਰ ਕਰਦੇ ਹਾਂ। ਕੁਛ ਇਨਵੈਂਟਰੀ ਬਾਕੀ ਹੈ, ਵੇਅਰ ਹਾਊਸ ਬਿਲਕੁਲ ਫੁੱਲ ਨੇ, 20,000 ਸਕੇਅਰ ਫੀਟ ਦਾ ਵੇਅਰ ਹਾਊਸ ਹੈ। ਇੰਟੈਰੀਓ ਦੇ ਵਿੱਚ 4 ਲੋਕੇਸ਼ਨ ਸਰਵ ਕਰ ਰਹੇ ਹਾਂ, ਬ੍ਰੈਂਪਟਨ, ਈਟੋਬਿਕੋ, ਸਟੋਨੀ ਕ੍ਰੀਕ ਐਂਡ ਲੰਡਨ। ਬਹੁਤ ਹੀ ਜਾਣਕਾਰੀ, ਸਾਨੂੰ ਫੋਨ ਕਰੋ 416-792-0877। ਸਾਡਾ ਬ੍ਰੈਂਪਟਨ ਦਾ ਨੰਬਰ ਹੈ 416-551-3343। ਸਾਡੀ ਵੈਬਸਾਈਟ ਹੈਗੀ ਹੈ www.ourhomeappliances.com। ਗੂਗਲ ਤੇ ਜਾਓ, ਅਵਰ ਹੋਮ ਭਰ ਦੋ, ਸਾਡਾ ਤੁਹਾਨੂੰ ਸਾਰੀਆਂ ਵੈਬਸਾਈਟ ਉੱਥੇ ਡਿਸਪਲੇ ਹੋ ਜਾਣਗੀਆਂ
ਜੀ।
ਸਾਡੀ ਵੈਬਸਾਈਟ ਦੇ ਉੱਪਰ ਅੱਜ ਕੱਲ ਮੈਸੈਂਜਰ ਟੂਲ ਵੀ ਆ ਚੁੱਕੇ ਹੈ, ਸਾਡੀ ਵੈਬਸਾਈਟ ਤੇ ਜਾ ਰਹੇ ਤੁਹਾਨੂੰ ਕੁਛ ਵੀ ਚਾਹੇ ਸਾਨੂੰ ਉੱਥੇ ਤੁਸੀਂ ਮੈਸੇਜ ਕਰ ਸਕਦੇ ਹੋ, ਸਾਡੇ ਤੁਹਾਨੂੰ ਸੇਲਸ ਪਰਸਨ ਰਾਈਟ ਵੇ ਰਿਪਲਾਈ ਕਰਨਗੇ। ਕੁਛ ਏਦਾਂ ਦੇ ਅਸੀਂ ਕੁਛ ਲੈ ਕੇ ਆਏ ਹਾਂ ਮਾਰਕੀਟ ਦੇ ਵਿੱਚ, ਅਸੀਂ ਬਿਲਕੁਲ ਆਪਣੀ ਕਮਿਊਨਿਟੀ ਨੂੰ ਸਰਵ ਕਰ ਰਹੇ ਹਾਂ, ਨਾਲ ਖੜੇ ਹਾਂ। ਕੁਛ ਵੀ ਕਿਸੇ ਨੂੰ ਅਰਜੈਂਟ ਲੋੜ ਹੈ ਸਾਨੂੰ ਫੋਨ ਕਰੋ
ਜੀ 416-792-0877, ਇਹਨਾਂ ਦਾ ਨੰਬਰ ਹੈ 416-792-0877 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਸੁਲੇਸ਼ੀ, ਜਿਹੜੇ ਸੋਮਵਾਰ ਤੋਂ ਕੁਝ ਸਟੋਰ ਖੁੱਲ੍ਹਣੇ ਨੇ ਜਿਹਨਾਂ ਦੀ ਸਟਰੀਟ ਐਂਟਰੈਂਸ ਹੈ, ਕਿ ਉਹਦੇ ਵਿੱਚ ਆਪਣੇ ਸਟੋਰ ਆਉਂਦੇ ਕਿ ਨਹੀਂ ਆਉਂਦੇ?
ਸਰ ਹਾਲੇ ਬਿਲਕੁਲ ਕਲੈਰਿਟੀ ਨਹੀਂ ਹੈਗੀ, ਹੋਪਫੁਲੀ ਸਾਡੇ ਸਟੋਰ ਵੀ ਆਉਣਗੇ ਕਿਉਂਕਿ ਸਾਰੇ ਰਿਟੇਲ ਸਟੋਰ ਉਹਨਾਂ ਨੇ ਅਨਾਊਂਸ ਕੀਤੇ ਹੈ। ਬਟ ਜਿਹੜੀ ਕਲੈਰਿਟੀ ਹੈ, ਜਿੱਦਾਂ ਹੀ ਉਹ ਕਲੈਰਿਟੀ ਆਉਂਦੀ ਹੈ ਦੈਨ ਵੀ ਵਿਲ ਅਨਾਊਂਸ। ਅਗਰ ਉਸ ਤੋਂ ਬਾਅਦ ਮੈਂ ਪ੍ਰਾਈਜ਼ ਦੀ ਗੱਲ ਕਰਾਂ ਤਾਂ ਅਸੀਂ, ਸਾਡਾ ਇਹ ਵਾਅਦਾ ਅਸੀਂ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਵਾਂਗੇ। ਤਾਂ ਹੋਰ ਵੀ ਅਗਰ ਸਾਡੇ ਤੋਂ ਤੁਸੀਂ ਲੈ ਲੈਂਦੇ ਹਾਂ, ਤੁਹਾਨੂੰ ਮਹੀਨੇ ਦੇ ਅੰਦਰ ਅੰਦਰ ਜਦੋਂ ਪ੍ਰਾਈਜ਼ ਘੱਟ ਮਿਲਦੀ ਹੈ, ਤੁਹਾਨੂੰ ਅਸੀਂ ਮਨੀ ਬੈਕ ਵੀ ਦੇਵਾਂਗੇ। ਇਹ ਸਾਡੀ ਸਾਰੀ ਗਰੰਟੀਜ਼ ਨਹੀਂ ਹੈ ਕਿਉਂਕਿ ਸਾਨੂੰ ਪਤਾ ਸਾਡਾ ਪ੍ਰਾਈਜ਼ ਕੋਈ ਬੀਟ ਹੀ ਨਹੀਂ ਕਰ ਸਕਦਾ
ਜੀ। ਔਰ ਓਪਨ ਬਾਕਸਿਸ ਤੇ ਨਾਲ ਦੀ ਨਾਲ ਮਾਈਨਰ ਸਕ੍ਰੈਚ ਜਾਂ ਡੈਂਟ ਵਾਲੇ ਜਿਹੜੇ ਅਪਲਾਈਂਸਿਸ ਨੇ, ਉਹਨਾਂ ਦਾ ਬਹੁਤ ਵੱਡਾ ਭੰਡਾਰ ਹੈ। ਆਥੋਰਾਈਜ਼ ਡੀਲਰ ਨੇ ਓਪਨ ਬਾਕਸਿਸ ਤੇ ਮਾਈਨਰ ਸਕ੍ਰੈਚ ਐਂਡ ਡੈਂਟ ਦੇ, ਸੋ ਬੜਾ ਵੱਡਾ ਭੰਡਾਰ ਇਹਨਾਂ ਦੇ ਪਾਸ, ਸਾਰੇ ਹੀ ਨਵੇਂ ਬ੍ਰੈਂਡ ਨੇਮ ਅਪਲਾਈਂਸਿਸ ਦੇ ਪਏ ਨੇ। ਆਵਰ ਹੋਮ ਐਂਡ ਅਪਲਾਈਂਸਿਸ OURR ਹੋਮ ਅਪਲਾਈਂਸਿਸ ਤੁਸੀਂ ਪਾਓਗੇ ਤਾਂ ਇਹਨਾਂ ਦੀ ਵੈਬਸਾਈਟ ਆ ਜਾਏਗੀ, ਤੁਸੀਂ ਉੱਥੇ ਜਾ ਕੇ ਵਰਚੁਅਲ ਸ਼ੋਪਿੰਗ ਤੁਸੀਂ ਇਸ ਸਮੇਂ ਕਰ ਸਕਦੇ ਹੋ। 416-792-0877 ਇਹਨਾਂ ਦਾ ਨੰਬਰ ਹੈ। ਕੁਛ ਹੋਰ ਕਹਿਣਾ ਚਾਹੋ?
ਬਿਲਕੁਲ ਸਰ, ਜੇ ਮੈਂ ਅਗਰ ਆਵਰ ਹੋਮ ਦੀ ਅਪਲਾਈਂਸਿਸ ਦੀ ਗੱਲ ਕਰਾਂ ਤਾਂ ਅਸੀਂ ਓਪਨ ਬਾਕਸ ਐਂਡ ਬ੍ਰੈਂਡ ਨਿਊ ਦੋਨੋਂ ਤਰ੍ਹਾਂ ਦੇ ਅਪਲਾਈਂਸਿਸ ਕੈਰੀ ਕਰਦੇ ਹਾਂ
ਜੀ।
ਜਿਹਦੇ ਵਿੱਚ ਅਸੀਂ ਕੱਲਾ ਕੱਲਾ ਵੇਅਰ ਹਾਊਸ ਆ, ਜੋ ਕਿ ਓਪਨ ਬਾਕਸ ਐਂਡ ਬ੍ਰੈਂਡ ਨਿਊ ਦੋਵੇਂ ਕੈਰੀ ਕਰਦੇ ਹਾਂ। ਓਪਨ ਬਾਕਸ ਦੇ ਉੱਪਰ ਵੀ ਵਾਰੰਟੀ 1 ਸਾਲ ਦੀ ਸੇਮ ਮੈਨੂਫੈਕਚਰ ਦੀ ਹੁੰਦੀ ਹੈ ਜਿੰਨੀ ਬ੍ਰੈਂਡ ਨਿਊ ਦੇ ਉੱਪਰ। ਡਿਫਰੈਂਸ ਕੀ ਹੈ, ਮਾਈਨਰ ਸਕ੍ਰੈਚ ਡੈਂਟ ਹੁੰਦਾ ਬਿਲਕੁਲ ਸਾਈਡ ਤੇ, ਫਰੰਟ ਤੇ ਵੀ ਅਸੀਂ ਟਰਾਈ ਕਰਦੇ ਹਾਂ ਨਾ ਹੀ ਹੋਵੇ, ਦਿਖਦਾ ਵੀ ਨੀ ਹੈਗਾ। ਅਪਲਾਈਂਸ ਬਿਲਕੁਲ ਨਵਾਂ ਹੁੰਦਾ, ਕਦੇ ਖੁੱਲਿਆ ਵੀ ਨੀ, ਕਦੇ ਪਲੱਗ ਵੀ ਨੀ ਕੀਤਾ ਹੋਇਆ
ਜੀ।
ਤੋ ਸਾਨੂੰ ਕਾਲ ਕਰੋ 416-792-0877, 416-792-0877।
ਥੈਂਕ ਯੂ ਸੋ ਮਚ ਸੁਲੇਸ਼ ਜੀ, ਧੰਨਵਾਦ। ਪ੍ਰਵਾਨ ਖਬਰ ਸਰ, ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰੇ ਪਾਸ 10-5-7 ਮਿੰਟ ਨੇ, ਦੋ ਮੋਟੀਆਂ ਮੋਟੀਆਂ ਖਬਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਉਸ ਤੋਂ ਬਾਅਦ ਗੁਰਪ੍ਰੀਤ ਖਹਿਰਾ ਜੀ ਦੇ ਨਾਲ ਇੱਕ ਮੈਂ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਗੱਲਬਾਤ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਇੱਕ ਤਾਂ ਹੈ ਕਿ ਜਿਹੜੀ ਲੇਟੈਸਟ ਜੋਬ ਲੋਸ ਦੇ ਫਿਗਰਸ ਆਏ ਨੇ, ਉਹਦੇ 'ਚ ਆਲਮੋਸਟ 2 ਮਿਲੀਅਨ ਲੋਕ ਨੇ ਜਿਹੜੇ ਉਹ ਜੋਬ ਲੂਜ਼ ਕੀਤੀ ਹੈ ਉਹਨਾਂ ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ, ਜਿਹੜਾ ਕਿ ਇੱਕ ਵੱਡਾ ਜੋਬ ਲੋਸ ਹੈ। ਅਤੇ ਕੈਨੇਡਾ ਦੇ ਵਿੱਚ ਇਸ ਸਮੇਂ ਅਨਪਲਾਇਮੈਂਟ ਰੇਟ 13% ਦੇ ਉੱਤੇ ਚਲਾ ਗਿਆ ਹੈ। ਸੋ ਇੱਕ ਵੱਡੀ ਖਬਰ ਹੈ ਅੱਜ ਸਟੈਟਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਕਿ ਆਲਮੋਸਟ 2 ਮਿਲੀਅਨ ਦੇ ਕਰੀਬ ਹੈ ਜਿਹੜੀਆਂ ਜੋਬ ਲੋਸ ਹੋਈਆਂ ਨੇ ਅਪ੍ਰੈਲ ਦੇ ਵਿੱਚ। ਸੋ ਉਹਦੇ ਨਾਲ 13% ਦੇ ਉੱਤੇ ਇਸ ਸਮੇਂ ਅਨਪਲਾਇਮੈਂਟ ਰੇਟ ਹੈ, ਜਿਹੜਾ ਕਿ ਵਨ ਆਫ ਦਾ ਹਾਈਐਸਟ ਅਨਪਲਾਇਮੈਂਟ ਰੇਟ ਹੈ। ਦੂਸਰਾ ਅਮੈਰੀਕਾ ਦੀ ਗੱਲ ਕਰੀਏ, ਅਮੈਰੀਕਾ 'ਚ ਇਸ ਸਮੇਂ 14% ਅਨਪਲਾਇਮੈਂਟ ਰੇਟ ਹੈ, ਜਿਹੜਾ ਕਿ ਗ੍ਰੇਟ ਡਿਪਰੈਸ਼ਨ ਤੋਂ ਵੀ ਇਸ ਸਮੇਂ ਵੱਧ ਦੱਸਿਆ ਜਾ ਰਿਹਾ। ਹਾਈਸਟ ਅਨਪਲਾਇਮੈਂਟ ਰੇਟ ਆ ਇਸ ਸਮੇਂ ਅਮੈਰੀਕਾ ਦੇ ਵਿੱਚ ਵੀ। ਸੋ ਦੋਵਾਂ ਕੰਟਰੀਆਂ ਦੇ ਵਿੱਚ ਸਮੇਂ ਇਸ ਸਮੇਂ ਅਨਪਲਾਇਮੈਂਟ ਰੇਟ ਬਹੁਤ ਵੱਡੀ ਤਾਦਾਦ ਦੇ ਵਿੱਚ ਵਧਿਆ ਹੈ। ਸੋ ਇਹ ਅੱਜ ਸਟੈਟਸ ਕੈਨੇਡਾ ਵੱਲੋਂ ਆਪਣੇ ਅੰਕੜੇ ਨੇ ਉਹ ਜਾਰੀ ਕੀਤੇ ਗਏ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੱਲ੍ਹ $4 billion ਆ ਜਿਹੜੇ ਉਹ ਰਾਖਵੇਂ ਰੱਖੇ ਗਏ ਨੇ। ਉਹਦੇ 'ਚ ਫੈਡਰਲ ਸਰਕਾਰ ਪ੍ਰੋਵਿੰਸ ਅਤੇ ਟੈਰੀਟਰੀਜ਼ ਕੋਵਿਡ 19 ਮਹਾਂਮਾਰੀ ਦੌਰਾਨ ਅਸੈਂਸ਼ੀਅਲ ਵਰਕਰਸ ਦੇ ਪੱਤਿਆਂ ਵਿੱਚ ਵਾਧਾ ਕਰਨ ਲਈ $4 billion ਖਰਚ ਕਰਨਗੀਆਂ। ਉਹਨਾਂ ਆਖਿਆ ਕਿ ਅਜੇ ਵੀ ਕੁਝ ਪ੍ਰੋਵਿੰਸ ਨਾਲ ਇਸ ਸੰਬੰਧੀ ਡਿਟੇਲਸ ਫਾਈਨਲ ਕੀਤੀਆਂ ਜਾਣੀਆਂ ਬਾਕੀ ਨੇ, ਪਰ ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਦੇਸ਼ ਦੇ ਸਾਰੇ ਫਸਟ ਮਿਨਿਸਟਰਸ ਇਸ ਗੱਲ ਉੱਤੇ ਸਹਿਮਤ ਹਨ ਕਿ ਆਪਣੀ ਸਿਹਤ ਖਤਰੇ ਵਿੱਚ ਪਾ ਕੇ ਦੂਜਿਆਂ ਦੀ ਸੇਵਾ ਕਰਨ ਵਾਲੇ ਅਤੇ ਘੱਟ ਤਨਖਾਹ ਹਾਸਲ ਕਰਨ ਵਾਲੇ ਫਰੰਟਲਾਈਨ ਵਰਕਰਸ ਦੇ ਪੱਤਿਆਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ। ਉਹਨਾਂ ਆਖਿਆ ਕਿ ਇਹ ਹਰੇਕ ਪ੍ਰੋਵਿੰਸ ਨੇ ਤੈਅ ਕਰਨਾ ਹੋਵੇਗਾ ਕਿ ਉਹਨਾਂ ਲਈ ਕਿਹੜੇ ਕਾਮੇ ਅਸੈਂਸ਼ੀਅਲ ਵਰਕਰਸ ਦੀ ਸ਼੍ਰੇਣੀ ਵਿੱਚ ਆਉਂਦੇ ਨੇ ਅਤੇ ਕਿਹਨਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ। ਟਰੂਡੋ ਨੇ ਆਖਿਆ ਕਿ ਕੈਨੇਡੀਅਨ ਇਹਨਾਂ ਵਰਕਰਸ ਉੱਤੇ ਨਿਰਭਰ ਨੇ ਅਤੇ ਸਾਰੀਆਂ ਪ੍ਰੋਵਿੰਸਿਸ ਅਤੇ ਟੈਰੀਟਰੀ ਸਾਂਝੇ ਤੌਰ 'ਤੇ ਇਸ ਸਮਝੌਤੇ ਉੱਤੇ ਪਹੁੰਚੇ ਹਨ ਕਿ ਇਹਨਾਂ ਦੀ ਬਿਹਤਰ ਢੰਗ ਨਾਲ ਮਦਦ ਕਿਸ ਤਰ੍ਹਾਂ ਕੀਤੀ ਜਾਵੇ। ਫੈਡਰਲ ਸਰਕਾਰ ਦਾ ਇਹ ਪ੍ਰੋਗਰਾਮ ਉੱਤੇ ਆਉਣ ਵਾਲੇ ਖਰਚੇ ਦਾ 3/3 ਹਿੱਸਾ ਕਵਰ ਕਰੇਗੀ ਅਤੇ ਬਾਕੀ ਦਾ ਹਿੱਸਾ ਪ੍ਰੋਵਿੰਸ ਅਤੇ ਟੈਰੀਟਰੀਜ਼ ਵੱਲੋਂ ਕਵਰ ਕੀਤਾ ਜਾਵੇਗਾ। $4 billion ਵੱਡੀ ਰਕਮ ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਨਾਊਂਸ ਕੀਤੀ ਹੈ, ਜਿਹੜੇ ਇਸ ਸਮੇਂ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਨੇ। ਹੁਣ ਦੇਖਦੇ ਹਾਂ ਕਿ ਇਸ ਅਸੈਂਸ਼ੀਅਲ ਸਰਵਿਸ ਦੇ ਵਿੱਚ ਕਿੰਨਾ ਕਿੰਨਾ ਨੂੰ ਲੈ ਕੇ ਆਂਦਾ ਜਾਂਦਾ ਹੈ। ਡੱਗ ਫੋਰਡ ਨੇ ਪਹਿਲਾਂ ਹੀ $4 ਅਤੇ $250 ਦਾ ਬੋਨਸ ਆ ਉਹ ਦੇ ਦਿੱਤਾ ਸੀਗਾ ਫਰੰਟਲਾਈਨ ਵਰਕਰਸ ਨੂੰ। ਉਹਨਾਂ ਨੇ ਆਲਰੇਡੀ ਰੇਜ਼ ਆ ਉਹ ਦੇ ਚੁੱਕੇ ਨੇ ਅਤੇ ਹੁਣ ਕੀ ਫੈਡਰਲ ਗਵਰਨਮੈਂਟ ਵੱਲੋਂ ਕੀਤੀ ਗਈ ਅਨਾਊਂਸਮੈਂਟ ਦੇ ਨਾਲ ਹੋਰ ਵਾਧਾ ਹੋਵੇਗਾ ਜਾਂ ਫਿਰ ਉਹੀ $4 ਆ ਜਿਹੜਾ ਪਹਿਲਾਂ ਪ੍ਰੀਮੀਅਰ ਡੱਗ ਫੋਰਡ ਵੱਲੋਂ ਅਨਾਊਂਸ ਕੀਤਾ ਗਿਆ ਉੱਥੇ ਹੀ ਗੱਲ ਰਹੇਗੀ। ਬ੍ਰੈਂਪਟਨ ਵਿੱਚ ਇੱਕ ਰੂਮਿੰਗ ਹਾਊਸ ਵਿੱਚ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕੱਲ੍ਹ ਰਾਤੀਂ ਇਹ 10:40 ਉੱਤੇ ਕੁਈਨ ਸਟਰੀਟ 'ਤੇ ਨੈਲਸਨ ਰੋਡ ਇਲਾਕੇ ਵਿੱਚ ਸਥਿਤ ਇੱਕ ਇਮਾਰਤ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਐਮਰਜੈਂਸੀ ਅਮਲੇ ਨੂੰ ਸੱਦਿਆ ਗਿਆ ਅਤੇ ਫਾਇਰ ਫਾਈਟਰਸ ਅੱਗ ਉੱਤੇ ਕਾਬੂ ਪਾਉਣ ਵਿੱਚ ਕਾਮਯਾਬ ਰਹੇ, ਪਰ ਘਰ ਨੂੰ ਕਾਫ਼ੀ ਨੁਕਸਾਨ ਹੋ ਗਿਆ। ਪਰ ਜਦੋਂ ਫਾਇਰ ਫਾਈਟਰ ਨੇ ਘਰ ਦੀ ਜਾਂਚ ਕੀਤੀ ਤਾਂ ਉਹਨਾਂ ਅੰਦਰ ਦੋ ਲਾਸ਼ਾਂ ਮਿਲੀਆਂ। ਮ੍ਰਿਤਕ ਦੀ ਪਹਿਚਾਣ ਅਜੇ ਨਹੀਂ ਹੋਈ। ਕਿਸੇ ਹੋਰ ਵਿਅਕਤੀ ਦੇ ਇਸ ਘਟਨਾ ਵਿੱਚ ਜ਼ਖਮੀ ਹੋਣ ਦੀ ਕੋਈ ਖ਼ਬਰ ਇਸ ਸਮੇਂ ਨਹੀਂ ਹੈ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ। ਹੁਣ ਥੋੜ੍ਹੀ ਜਿਹੀ ਗੱਲਬਾਤ ਕਰਨੀ ਚਾਹਾਂਗਾ ਮੈਂ ਜਿਹੜੇ ਸਟ੍ਰੈਂਡਡ ਕੈਨੇਡੀਅਨਜ਼ ਨੇ ਫੋਰਨ ਕੰਟਰੀਜ਼ ਦੇ ਵਿੱਚ ਉਹਨਾਂ ਦੇ ਬਾਰੇ ਦੇ ਵਿੱਚ ਭਾਵੇਂ ਕੈਨੇਡੀਅਨ ਗਵਰਨਮੈਂਟ ਨੇ ਅਨਾਊਂਸ ਕੀਤਾ ਹੈ ਕਿ ਫੇਜ਼ ਨੰਬਰ 3 ਅਤੇ 4 ਦੇ ਵਿੱਚ ਜਿਹੜੀਆਂ ਬਾਕੀ ਫਲਾਈਟਸ ਹੁਣ ਉੱਥੋਂ ਆਉਣੀਆਂ ਨੇ, ਪਰ ਹਾਲੇ ਵੀ PR ਦਾ ਨੰਬਰ ਲੱਗਣਾ ਕਾਫ਼ੀ ਦੂਰ ਦੀ ਗੱਲ ਹੈ। ਔਰ ਜਿਹੜੀ ਟਿਕਟ ਹੈ ਉਹ $2,600 ਤੋਂ ਲੈ ਕੇ $2,900 ਦੇ ਤੱਕ ਇਸ ਸਮੇਂ ਵਨ ਵੇ ਟਿਕਟ ਹੈ ਉਹ ਖਰਚਣੀ ਪੈ ਰਹੀ ਹੈ ਅਤੇ ਹਾਲੇ ਵੀ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਆਪਣੀ ਸੀਟ ਰਿਜ਼ਰਵ ਕਰਾਉਣ ਦੇ ਲਈ, ਬੁੱਕ ਕਰਾਉਣ ਦੇ ਲਈ। ਜਿੱਥੇ ਸੀਟ ਰਿਜ਼ਰਵ ਕਰਾਉਣ ਦੇ ਲਈ ਆਪਣੀ ਟਿਕਟ ਲੈਣ ਦੇ ਲਈ ਮੁਸ਼ਕਲਾਂ ਨੇ, ਉਸ ਦੇ ਨਾਲ ਨਾਲ ਜਿਹੜੇ ਕੁਛ ਲੋਕ ਆਏ ਨੇ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਜਿਹੜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਚੜ੍ਹਦੇ ਨੇ, ਜਿਹੜਾ ਅੰਮ੍ਰਿਤਸਰ ਹਵਾਈ ਅੱਡੇ ਦਾ ਹਾਲ ਹੈ, AC ਬਿਲਕੁਲ ਬੰਦ ਨੇ ਅਤੇ ਹੋਰ ਕੋਈ ਪ੍ਰੋਪਰ ਉੱਥੇ ਪ੍ਰਬੰਧ ਨਹੀਂ ਹੈ ਕਿ ਤੁਹਾਨੂੰ ਬੜਾ ਜ਼ਲੀਲ ਕਰਦੇ ਨੇ ਉੱਥੇ, ਉਸ ਦੀਆਂ ਵੀ ਕਾਫ਼ੀ ਖਬਰਾਂ ਨੇ ਜਿਹੜੀਆਂ ਇਹ ਆਈਆਂ ਨੇ ਅੰਮ੍ਰਿਤਸਰ ਹਵਾਈ ਅੱਡੇ ਦੇ ਉੱਤੇ। ਮੈਂ ਥੋੜ੍ਹੀ ਜਿਹੀ ਅੱਗੇ ਚੱਲ ਕੇ ਹੋਰ ਗੱਲ ਕਰਾਂਗੇ
ਜੀ। ਟੈਕਸ ਪੀਰੀਅਡ ਦਾ ਤੁਸੀਂ ਨੰਬਰ ਨੋਟ ਕਰ ਲਓ, 905-621-4100। ਟੈਕਸ ਪੀਰੀਅਡ 905-621-4100। ਤੁਸੀਂ ਕੋਈ ਇਲੈਕਟ੍ਰੋਨਿਕ ਦਾ ਸਮਾਨ ਖਰੀਦਣਾ, TV ਖਰੀਦਣੇ, ਸਪੀਕਰ, ਸਾਊਂਡ ਬਾਰ, ਹੋਮ ਆਫਿਸ ਪ੍ਰੋਡਕਟ, ਸਮਾਲ ਕਿਚਨ ਅਪਲਾਇੰਸਿਸ, ਮੀਡੀਆ ਬਾਕਸ, ਸੈੱਲਫੋਨ ਅਸੈਸਰੀਜ਼, ਕਾਰ ਅਸੈਸਰੀਜ਼ ਖਰੀਦਣੀ ਹੈ ਤਾਂ ਟੈਕਸ ਪੀਰੀਅਡ 905-621-4100 905-621-4100 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ।
ਹੁਣ ਮਸਲਾ ਇਹ ਖੜਾ ਹੋ ਗਿਆ ਕਿ ਜਦੋਂ ਹੁਣ ਕਤਰ ਏਅਰਵੇਜ਼ ਆਉਂਦੀ ਹੈ, ਕਤਰ ਏਅਰਵੇਜ਼ ਇੱਥੇ ਲੈ ਕੇ ਆ ਰਹੀ ਹੈ ਕੈਨੇਡੀਅਨਜ਼ ਨੂੰ ਇੰਡੀਆ ਤੋਂ, ਤਾਂ $2,600 ਤੋਂ $2,900 ਦੇ ਕਰੀਬ ਆ ਜਿਹੜੀ ਟਿਕਟ ਦੱਸੀ ਜਾ ਰਹੀ ਹੈ। ਪਰ ਆਉਣ ਵਾਲੇ ਹਫ਼ਤੇ ਏਅਰ ਇੰਡੀਆ ਨੇ ਵੀ ਆਪਣੀ ਫਲਾਈਟ ਆ ਸ਼ੁਰੂ ਕਰਨੀ ਹੈ, ਜਿਹਦੇ ਹਲੇ ਡਿਟੇਲ ਆਉਣੇ ਬਾਕੀ ਨੇ। ਇੰਡੀਆ ਦੇ ਲਗਭਗ 2,000+ ਦੇ ਕਰੀਬ ਲੋਕ ਨੇ ਜਿਹੜੇ ਇੱਥੇ ਕੈਨੇਡਾ ਤੋਂ ਵਾਪਸ ਇੰਡੀਆ ਜਾਣਾ ਚਾਹੁੰਦੇ ਨੇ, ਜਿਹੜੇ ਇੱਥੇ ਵਿਜ਼ਟਰ ਤੌਰ ਦੇ ਉੱਤੇ ਆਏ ਹੋਏ ਸੀਗੇ ਅਤੇ ਉਹਨਾਂ ਨੇ ਆਪਣੀ ਇੱਥੇ ਕੌਂਸਲ ਜਨਰਲ ਦੀ ਵੈਬਸਾਈਟ ਦੇ ਉੱਤੇ ਆਪਣੀ ਨਾਂ ਰਜਿਸਟ੍ਰੇਸ਼ਨ ਆ ਉਹ ਕਰਵਾਏ ਹੋਏ ਨੇ ਕਿ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ ਕਿ ਸਾਨੂੰ ਕੱਢਿਆ ਜਾਵੇ ਇੱਥੋਂ। ਏਅਰ ਇੰਡੀਆ ਆਪਣੀ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ ਇੱਕ ਹਫ਼ਤੇ ਦੇ ਵਿੱਚ ਅਮੈਰੀਕਾ ਤੋਂ ਆਲਰੇਡੀ ਅਤੇ ਹੋਰਾਂ ਮੁਲਕਾਂ ਤੋਂ ਯੂਰਪ ਤੋਂ ਆਲਰੇਡੀ ਇਹ ਸਾਰਾ ਕੁਝ ਅਨਾਊਂਸ ਹੋ ਚੁੱਕਿਆ ਹੈ। ਹੁਣ ਸ਼ਿਕਾਗੋ ਦੀ, ਨਿਊਯਾਰਕ ਦੀ ਜਿਹੜੀ ਟਿਕਟ ਹੈ, ਸ਼ਿਕਾਗੋ ਤੋਂ ਨਿਊਯਾਰਕ ਦਿੱਲੀ ਜਾਣ ਦੀ ਜਿਹੜੀ ਟਿਕਟ ਹੈ ਉਹ $1,900 ਰੱਖੀ ਗਈ ਹੈ। ਔਰ ਜੇ ਟੋਰਾਂਟੋ ਆਉਣੀ ਹੈ ਉਹ ਵੀ $1900 ਜਿਹੜੇ ਇੰਡੀਅਨ ਇੱਥੇ ਫਸੇ ਹੋਏ ਉਹ $1900 ਦੀ ਟਿਕਟ ਲੈ ਕੇ ਵਾਪਸ ਉੱਥੇ ਦਿੱਲੀ ਜਾ ਸਕਣਗੇ ਔਰ ਸਿੱਧੀ ਡਾਇਰੈਕਟ ਫਲਾਈਟ ਹੋਵੇਗੀ ਇਹ ਏਅਰ ਇੰਡੀਆ ਦੀ ਜਦਕਿ ਕੈਨੇਡਾ ਵੱਲੋਂ ਕਤਰ ਦੇ ਨਾਲ ਜਿਹੜਾ ਸਮਝੌਤਾ ਕੀਤਾ ਗਿਆ ਉਹਦੇ ਅਤੇ ਇਹਦੇ ਲਗਭਗ $800-900 ਦੇ ਪ੍ਰਾਈਸ ਦਾ ਫਰਕ ਪੈ ਰਿਹਾ ਅਤੇ ਫਲਾਈਟ ਵੀ ਟੁੱਟਵੀਂ ਹੈ ਅਤੇ ਲਾਉਂਦੀ ਵੀ ਪਹਿਲੀਆਂ ਫਲਾਈਟਾਂ ਨੇ ਆ ਕੇ ਲਾਇਆ ਵੀ ਮੌਂਟਰੀਅਲ ਹੈ ਸੋ ਇਸ ਚੀਜ਼ ਦੇ ਉੱਤੇ ਹੁਣ ਕੁਛ ਲੋਕ ਕਿੰਤੂ ਪ੍ਰੰਤੂ ਕਰ ਰਹੇ ਨੇ ਕਿ ਜੇ ਏਅਰ ਇੰਡੀਆ $1900 'ਚ ਆਪਣੇ ਲੋਕਾਂ ਨੂੰ ਇੱਥੋਂ ਉੱਥੇ ਵਾਪਸ ਲੈ ਕੇ ਜਾਣ ਲਈ ਵਚਨਬੱਧ ਹੈ ਤਾਂ ਕੈਨੇਡਾ ਵੱਲੋਂ ਇੰਨੀ ਮਹਿੰਗੀ ਟਿਕਟ ਕਿਉਂ ਸਾਡੇ 'ਤੇ ਥੋਪੀ ਜਾ ਰਹੀ ਹੈ ਹਾਲੇ ਇਹ ਵੀ ਡਿਟੇਲ ਸਾਹਮਣੇ ਨਹੀਂ ਆਇਆ ਮੇਰੇ ਪਾਸ ਨਹੀਂ ਹੈ ਸ਼ਾਇਦ ਕਿਸੇ ਹੋਰ ਪਾਸ ਹੋਵੇ ਕਿ ਕੀ ਏਅਰ ਇੰਡੀਆ ਉੱਧਰੋਂ ਲੋਕਾਂ ਨੂੰ ਇੱਧਰ ਲੈ ਕੇ ਆਵੇਗੀ ਕਿ ਨਹੀਂ ਪਰ ਜਿਹੜਾ ਕੱਲ੍ਹ ਤੱਕ ਮੇਰੇ ਪਾਸ ਡਿਟੇਲ ਸੀ ਉਹਦੇ 'ਚ ਇਹ ਸੀਗਾ ਕਿ ਉਸ ਉੱਧਰੋਂ ਖਾਲੀ ਆਵੇਗੀ ਅਤੇ ਇੱਧਰੋਂ ਲੋਕਾਂ ਨੂੰ ਲੈ ਕੇ ਜਾਵੇਗੀ ਇਹਦੇ ਲਈ ਹਾਲੇ ਹੋਰ ਡਿਟੇਲ ਆਉਣਾ ਬਾਕੀ ਹੈ ਸੋਮਵਾਰ ਮੰਗਲਵਾਰ ਤੱਕ ਹੋਰ ਡਿਟੇਲ ਆ ਜਾਵੇਗਾ ਕਿ ਜੇ ਏਅਰ ਇੰਡੀਆ ਇੱਥੋਂ 2000 ਲੋਕ ਉਹਨੇ ਲੈ ਕੇ ਜਾਣੇ ਨੇ ਅਤੇ ਉੱਥੋਂ ਵੀ 2000 ਲੋਕ ਲੈ ਆਵੇ ਤਾਂ ਉਹਦੇ ਨਾਲ ਕਾਫੀ ਫਰਕ ਆ ਜਿਹੜਾ ਪੈ ਜਾਵੇਗਾ ਔਰ ਲੋਕਾਂ ਨੂੰ ਕਾਫੀ ਰਾਹਤ ਮਿਲ ਜਾਵੇਗੀ ਲੋਕ ਜਿਹੜੇ ਹਾਲੇ ਵੀ ਉੱਥੇ ਸਟੈਂਡਰਡ ਨੇ ਹੁਣ ਪਿਛਲੇ ਹਫ਼ਤੇ ਇਸ ਹਫ਼ਤੇ 2-3 ਮੈਨੂੰ ਕਾਲਸ ਇਸ ਤਰ੍ਹਾਂ ਦੀਆਂ ਆਈਆਂ ਕਿ ਸਾਡੀ ਦਵਾਈ ਆ ਜਿਹੜੀ ਉਹ ਐਕਸਪਾਇਰ ਹੋ ਗਈ ਹੈ ਸਾਡੇ ਜਿਹੜੇ ਰਿਸ਼ਤੇਦਾਰ ਸਾਡੇ ਸਾਕੇ ਸੰਬੰਧੀ ਉੱਥੇ ਨੇ ਅਸੀਂ ਉਹਨਾਂ ਨੂੰ ਦਵਾਈ ਕਿਵੇਂ ਉੱਥੇ ਪਹੁੰਚਦੀ ਕਰੀਏ ਅਤੇ ਉਹ ਦਵਾਈ ਸਪੈਸ਼ਲ ਹੈ ਅਤੇ ਉੱਥੇ ਨਹੀਂ ਮਿਲਦੀ ਇੱਥੋਂ ਹੀ ਮਿਲਣੀ ਹੈ ਸੋ ਇਸ ਦੇ ਲਈ ਮੈਂ ਤਾਂ ਅੱਗੇ ਹੁਣ ਮੈਂਬਰ ਪਾਰਲੀਮੈਂਟ ਦਾ ਨੰਬਰ ਦੇ ਦਿੰਦਾ ਵੀ ਤੁਸੀਂ ਆਪਣਾ ਤੁਹਾਡਾ ਮੈਂਬਰ ਪਾਰਲੀਮੈਂਟ ਆ ਉਸ ਨੂੰ ਗੱਲ ਕਰੋ ਅਤੇ ਜ਼ਰੂਰ ਕੋਈ ਨਾ ਕੋਈ ਤੁਹਾਡਾ ਹੱਲ ਆ ਲੱਭ ਦੇਣਗੇ ਮੁੜ ਕੇ ਮੈਨੂੰ ਵਾਪਸ ਕਾਲ ਨਹੀਂ ਆਈ ਉਹਨਾਂ ਲੋਕਾਂ ਦੀ ਸ਼ਾਇਦ ਐਮ ਪੀ ਨੇ ਸਾਡੇ ਨੇ ਸਾਡੇ ਐਮ ਪੀ ਸਾਹਿਬਾਨਾਂ ਨੇ ਉਹਨਾਂ ਦੀ ਮਦਦ ਕਰ ਦਿੱਤੀ ਹੋਵੇ ਸੋ ਸਟ੍ਰੈਂਡਡ ਕੈਨੇਡੀਅਨ ਨੂੰ ਫਸਣ ਦੇ ਲਈ ਜਿਹੜੇ ਫਸੇ ਹੋਏ ਨੇ ਉਹਨਾਂ ਨੂੰ ਲੈ ਕੇ ਆਉਣ ਦੇ ਲਈ ਅੱਜ ਇਸ ਸਮੇਂ ਫਿਰ ਇੱਕ ਵਾਰ ਮਾਮਲਾ ਇਹ ਚਰਚਾ ਦੇ ਵਿੱਚ ਹੈ ਔਰ ਕੈਨੇਡਾ ਨੇ ਇਹ ਗੱਲ ਵੀ ਆਖੀ ਹੈ ਕਿ ਅਸੀਂ ਹੋਰਾਂ ਕੰਟਰੀਆਂ ਦੇ ਜਿਹੜੇ ਏਅਰਲਾਈਨਸ ਨੇ ਉਹਨਾਂ ਨੂੰ ਅਸੀਂ ਯੂਜ਼ ਕਰਾਂਗੇ ਦੂਰ ਦਰਾਜ ਦੇ ਪਹਾੜੀ ਇਲਾਕਿਆਂ ਟਾਪੂਆਂ ਅਤੇ ਲਾਕਡਾਊਨ ਦੇਸ਼ਾਂ ਵਿੱਚ ਫਸ ਚੁੱਕੇ ਹਜ਼ਾਰਾਂ ਕੈਨੇਡੀਅਨ ਨੂੰ ਦੇਸ਼ ਵਾਪਸ ਲਿਆਉਣ ਲਈ ਕੈਨੇਡਾ ਲਗਭਗ ਦਰਜਣਾ ਵਿਦੇਸ਼ੀ ਏਅਰਲਾਈਨਸ ਦੀ ਮਦਦ ਲੈ ਰਹੀ ਹੈ ਇਹ ਅਜਿਹੀਆਂ ਥਾਵਾਂ ਨੇ ਜਿੱਥੇ ਉਹ ਦੁਨੀਆ ਭਰ ਵਿੱਚ ਸਾਰੇ ਲਾਕਡਾਊਨ ਕਾਰਨ ਕੈਨੇਡੀਅਨ ਕੈਰੀਅਰਸ ਨਹੀਂ ਪਹੁੰਚ ਸਕਦੇ ਅਤੇ ਫੈਡਰਲ ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ 25,000 ਲੋਕਾਂ ਨੂੰ ਘਰ ਲਿਆਉਣ ਦੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਅਤੇ ਹੁਣ ਬਾਕੀ ਫਸੇ 20% ਯਾਤਰੀਆਂ ਨੂੰ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਪਰ ਸਰਕਾਰ ਇਹ ਆਖ ਰਹੀ ਹੈ ਕਿ ਉਹ ਮਹਾਂਮਾਰੀ ਦੇ ਖੁਦ ਖਤਮ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਅਜੇ ਘਰ ਵਾਪਸ ਨਹੀਂ ਲਿਆ ਸਕੇਗੀ ਲਿਬਰਲ ਐਮ ਪੀ ਰੌਬ ਓਲੀਫੈਂਟ ਜਿਹੜੇ ਕਿ ਵਿਦੇਸ਼ ਮੰਤਰੀ ਦੇ ਪਾਰਲੀਮੈਂਟਰੀ ਸਕੱਤਰ ਨੇ ਉਹਨਾਂ ਨੇ ਆਖਿਆ ਕਿ ਇਹਨਾਂ ਆਖਰੀ ਫਸੇ ਹੋਏ ਕੈਨੇਡੀਅਨ ਨੂੰ ਵਾਪਸ ਲੈ ਕੇ ਆਉਣ ਲਈ ਕਾਫੀ ਮੁਸ਼ਕਲ ਹੋਵੇਗਾ ਉਹਨਾਂ ਆਖਿਆ ਕਿ ਇੱਕ ਮੰਤਰੀ ਏਅਰਲਾਈਨਸ ਨੂੰ ਇਸ ਲਈ ਨਾਲ ਜੋੜਿਆ ਜਾ ਰਿਹਾ ਕਿਉਂਕਿ ਕੈਨੇਡੀਅਨ ਏਅਰਲਾਈਨਸ ਉਹਨਾਂ ਦੇਸ਼ਾਂ 'ਚ ਜਿਵੇਂ ਕਿ ਫਿਲੀਪੀਨਸ ਭਾਰਤ ਅਤੇ ਕੁਝ ਅਫਰੀਕੀ ਮੁਲਕਾਂ ਵਿੱਚ ਨਹੀਂ ਜਾ ਸਕਦੀਆਂ ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਜੇ ਕਤਰ ਏਅਰਲਾਈਨ ਭਾਰਤ ਜਾ ਸਕਦੀ ਹੈ ਤਾਂ ਕੈਨੇਡੀਅਨ ਏਅਰਲਾਈਨ ਕਿਉਂ ਨਹੀਂ ਜਾ ਸਕਦੀਗੀ ਕੈਨੇਡੀਅਨ ਏਅਰਲਾਈਨ ਜਿਸ ਨੂੰ ਅਸੀਂ ਇੰਨੀ ਕੁਛ ਦੇ ਰਹੇ ਹਾਂ ਔਰ ਮੈਂ ਗਰੰਟੀ ਕਰਦਾ ਕਿ ਕਈ ਕੈਨੇਡੀਅਨ ਏਅਰਲਾਈਨਸ ਨੇ ਬੇਲ ਆਊਟ ਲਈ ਅਪਲਾਈ ਕਰਨਾ ਹੈ ਜਦੋਂ ਆ ਸਾਰਾ ਕੁਛ COVID-19 ਖਤਮ ਹੋਇਆ ਬੈਂਕਰਪਸੀ ਦੇ ਲਈ ਬੇਲ ਆਊਟ ਵਾਸਤੇ ਬਿਲੀਅਨਸ ਆਫ ਡਾਲਰ ਸਾਡੇ ਫੇਰ ਉਹਨਾਂ ਨੂੰ ਜਾਣੇ ਨੇ ਸੋ ਜੇ ਸਾਡੀਆਂ ਕੈਨੇਡੀਅਨ ਏਅਰਲਾਈਨਸ ਭੇਜੀਆਂ ਜਾਣ ਉੱਥੇ ਲਿਆਂਦੇ ਜਾਣ ਉੱਥੇ ਅਤੇ ਵਾਈ ਵੀ ਨੀਡ ਕਤਰ ਏਅਰਵੇਜ਼ ਜਾਂ ਫਿਰ ਹੋਰ ਕੋਈ ਏਅਰਵੇਜ਼ ਜਾਂ ਫਿਰ ਜੇ ਏਅਰ ਇੰਡੀਆ ਹੀ ਉੱਥੋਂ ਅਲਾਓ ਕਰ ਦਿੰਦੀ ਹੈ ਲੋਕਾਂ ਨੂੰ ਲੈ ਕੇ ਆਉਣ ਦੇ ਲਈ ਜੇ ਏਅਰ ਇੰਡੀਆ ਨੂੰ ਅਸੀਂ ਇੱਥੇ ਉਤਰਨ ਦੀ ਆਗਿਆ ਦੇ ਰਹੇ ਹਾਂ ਤਾਂ ਸਾਡੀ ਏਅਰ ਕੈਨੇਡਾ ਉੱਥੇ ਕਿਉਂ ਨਹੀਂ ਜਾ ਸਕਦੀਗੀ ਸੋ ਇਹ ਵੱਡੇ ਕੁਐਸਚਨ ਇੱਕ ਵਾਰ ਫਿਰ ਸਰਕਾਰ ਦੇ ਉੱਤੇ ਖੜ੍ਹੇ ਹੋਣਗੇ ਸੋ ਗੁਰਪ੍ਰੀਤ ਖਹਿਰਾ ਜੀ ਨਾਲ ਅਸੀਂ ਕਾਲ ਕਰਾਂਗੇ ਇਸ ਸਮੇਂ ਗੱਲਬਾਤ ਕਰਾਂਗੇ ਗੁਰਪ੍ਰੀਤ ਖਹਿਰਾ ਜੀ ਜਿਹੜੇ ਕਿ ਸਾਡੇ ਨਾਲ ਇਮੀਗ੍ਰੇਸ਼ਨ ਦੀ ਗੱਲਬਾਤ ਕਰਦੇ ਨੇ ਸੋ ਉਹਨਾਂ ਨੂੰ ਅਸੀਂ ਔਨ ਏਅਰ ਲੈ ਕੇ ਕੁਝ ਗੱਲਬਾਤ ਕਰਾਂਗੇ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਨੋਵਾਸਕੋਸ਼ਾ ਇੱਕ ਵਾਰ ਫਿਰ ਖਬਰਾਂ ਦੇ ਵਿੱਚ ਹੈ ਨੋਵਾਸਕੋਸ਼ਾ ਦੇ ਵਿੱਚ ਪਹਿਲਾਂ ਤਾਂ ਵੱਡੀ ਗੋਲੀਬਾਰੀ ਹੋਈ ਕੈਨੇਡਾ ਦੇ ਇਤਿਹਾਸ 'ਤੇ ਸਭ ਤੋਂ ਵੱਡੀ ਮੈਸ ਸ਼ੂਟਿੰਗ ਦੇ ਵਿਕਟਿਮਸ ਫਿਰ ਜਿਹੜਾ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਉਸ ਦੇ ਵਿੱਚ ਮਾਰੀ ਗਈ ਇੱਕ ਅਮਲਾ ਮੈਂਬਰ ਜਿਹੜੀ ਨੋਵਾਸਕੋਸ਼ਾ ਨੂੰ ਬਿਲੋਂਗ ਕਰਦੇ ਸੀ ਅਤੇ ਫਿਰ ਕੱਲ੍ਹ ਇੱਕ ਲੜਕਾ ਉੱਥੇ 3 ਸਾਲ ਦਾ ਗੁਆਚ ਗਿਆ ਉਸ ਨੂੰ ਲੱਭਣ ਦੇ ਲਈ ਵੀ ਕਾਫੀ ਕੰਮ ਆ ਜਿਹੜਾ ਉਹ ਕੀਤਾ ਗਿਆ ਅਤੇ ਇਸ ਦੇ ਨਾਲ ਨਾਲ ਹੀ ਬ੍ਰੈਂਪਟਨ ਦੇ ਵਿੱਚ ਵੀ ਇੱਕ ਲਾਪਤਾ ਵਿਅਕਤੀ ਨੂੰ ਲੱਭਣ ਦੇ ਲਈ ਪਰਸੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਇਹ ਹਜੇ ਤੱਕ ਪਤਾ ਨਹੀਂ ਲੱਗਿਆ ਕਿ ਉਹ ਵਿਅਕਤੀ ਸਾਊਥ ਏਸ਼ੀਅਨ ਮੂਲ ਦਾ ਕਿ ਲੱਭ ਗਿਆ ਜਾਂ ਨਹੀਂ ਲੱਭ ਗਿਆ ਅਤੇ ਇੱਕ ਸਾਡੇ ਏਅਰਪੋਰਟ ਦੇ ਉੱਤੇ ਟੈਕਸੀ ਚਲਾਉਣ ਵਾਲੇ ਵਿਅਕਤੀ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਵੀ ਗੁੰਮਸ਼ੁਦਾ ਹੋਣ ਦੀ ਉਹਨਾਂ ਦੀ ਖਬਰ ਮਿਲੀ ਸੀਗੀ ਸੋ ਇਸ ਦੇ ਨਾਲ ਨਾਲ ਸਾਡੇ ਇੱਕ ਬਹੁਤ ਹੀ ਕਮਿਊਨਿਟੀ 'ਚ ਜਾਣੇ ਪਹਿਚਾਣੇ ਕਮਰ ਸਾਹਿਬ ਜਿਹੜੇ ਕਿ ਮੌਰਗੇਜ ਕਰਦੇ ਸਨ 39 ਈਅਰ ਓਲਡ ਉਹ ਵੀ ਕੋਵਿਡ-19 ਦੀ ਭੇਟ ਚੜ ਗਏ ਨੇ ਉਸ ਦੇ ਉੱਤੇ ਜਾਣ ਦੇ ਉੱਤੇ ਵੀ ਅਸੀਂ ਦੁੱਖ ਦਾ ਇਜ਼ਹਾਰ ਕਰਦੇ ਹਾਂ ਮੇਰੇ ਨਾਲ ਇਸ ਵਿੱਚ ਗੁਰਪ੍ਰੀਤ ਖਹਿਰਾ ਜੀ ਜੁੜ ਚੁੱਕੇ ਨੇ ਖਹਿਰਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸੋ ਇਸ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਕੀ ਚੱਲ ਰਿਹਾ
ਗਰੋਵਰ ਸਾਹਿਬ ਜਿਹੜਾ ਖਾਸ ਕਰਕੇ ਸਟੂਡੈਂਟਸ ਨੇ ਆਪਣੇ ਸਟੱਡੀ ਪਰਮਿਟ ਐਕਸਟੈਂਡ ਕਰਾਉਣੇ ਆ ਜੀ ਉਹਨਾਂ ਨੂੰ ਇੱਕ ਅਨਇੰਟੈਂਡਡ ਕੌਨਸੀਕੁਐਂਸ ਦਾ ਸਾਹਮਣਾ ਕਰ ਰਿਹਾ ਇਸ ਵੇਲੇ ਕਿਉਂਕਿ ਆਪਾਂ ਨੂੰ ਪਤਾ CERB ਜਿਹੜਾ ਚਾਲੂ ਕੀਤਾ ਗਿਆ ਸੀ ਪਿਛਲੇ ਮਹੀਨੇ ਉਹ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਅਪਲਾਈ ਕੀਤਾ ਸੀਗਾ ਅਪਲਾਈ ਕਰਨ ਤੋਂ ਬਾਅਦ ਉਹਨਾਂ ਨੂੰ ਪੈਸੇ ਵੀ ਮਿਲ ਗਏ ਸੀ ਹੁਣ ਉਹਨਾਂ ਨੇ ਕਈਆਂ ਨੇ ਆਪਣੇ ਸਟੱਡੀ ਪਰਮਿਟਸ ਨੇ ਉਹ ਅੱਗੇ ਐਕਸਟੈਂਡ ਕਰਾਉਣਾ ਜਾਂ ਉਹ ਐਕਸਟੈਂਡ ਕਰਾ ਰਹੇ ਨੇ ਇਸ ਵੇਲੇ ਤੇ ਜਿਹੜੀ ਕਾਨੂੰਨ ਦੀ ਧਾਰਾ 220 ਹੈ ਜੀ ਉਹ ਕਹਿੰਦੀ ਹੈਗੀ ਹੈ ਕਿ ਤੁਹਾਨੂੰ ਸਟੱਡੀ ਪਰਮਿਟ ਤਾਂ ਹੀ ਦਿੱਤਾ ਜਾਵੇ ਜੇ ਤੁਸੀਂ ਇਹ ਪ੍ਰੂਵ ਕਰ ਸਕਦੇ ਹੋ ਵਿਦਆਊਟ ਵਰਕਿੰਗ ਇਨ ਕੈਨੇਡਾ ਸੋ ਵਰਡ ਹੈਗਾ ਵਿਦਆਊਟ ਵਰਕਿੰਗ ਕਿ ਤੁਸੀਂ ਜਿਹੜੀ ਟਿਊਸ਼ਨ ਹੈ ਉਹ ਪੇ ਕਰਨੀ ਹੈ ਤੇ ਇਹਦੇ ਨਾਲ ਨਾਲ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਤੇ ਜਾਂ ਕੋਈ ਜਿਹੜਾ ਤੁਹਾਡਾ ਫੈਮਿਲੀ ਮੈਂਬਰ ਹੈਗਾ ਵਿਦਆਊਟ ਵਰਕਿੰਗ ਇਨ ਕੈਨੇਡਾ ਸੋ ਇਹ ਦੋ ਤਾਂ ਕਿ ਤੁਹਾਡੇ ਕੋਲ ਜਿਹੜੀ ਫਾਈਨੈਂਸ਼ੀਅਲ ਅਬਿਲਿਟੀ ਹੈ ਉਹ ਹੋਣੀ ਚਾਹੀਦੀ ਹੈ ਇੱਕ ਤਾਂ ਫੀਸ ਜਮ੍ਹਾਂ ਕਰਾਤੀ ਇਹਦੇ ਨਾਲ ਨਾਲ ਫਾਈਨੈਂਸ਼ੀਅਲ ਅਬਿਲਿਟੀ ਵੀ ਹੋਣੀ ਚਾਹੀਦੀ ਹੈ ਹੁਣ ਜਿਹੜੇ ਇੰਡੀਵਿਜੁਅਲਸ ਨੇ ਆਪਦਾ ਸਟੱਡੀ ਪਰਮਿਟ ਐਕਸਟੈਂਡ ਕਰਾਉਣ ਨੂੰ ਐਪਲੀਕੇਸ਼ਨ ਕੀਤੀ ਤੇ ਉਹਨਾਂ ਕੋਲੇ ਜਾਂ ਤਾਂ ਟਿਊਸ਼ਨ ਲਈ ਪੈਸੇ ਪੂਰੇ ਨਹੀਂ ਦਿੱਤੇ ਜਾਂ ਉਹਨਾਂ ਕੋਲੇ ਬੈਂਕ ਚੋਂ ਪੈਸੇ ਪੂਰੇ ਨਹੀਂ ਜਾਂ ਉਹਨਾਂ ਨੇ ਕਿਸੇ ਕਿਸਮ ਦੀ ਅਸਿਸਟੈਂਸ ਲੈ ਲਈ ਤਾਂ ਉਹਨਾਂ ਦੇ ਕੇਸ ਨੇ ਜਿਹੜੇ ਮੈਂ ਦੇਖ ਰਿਹਾ ਪਿਛਲੇ 2 ਹਫ਼ਤਿਆਂ ਤੋਂ ਬਹੁਤ ਜ਼ਿਆਦਾ ਰਿਫਿਊਜ਼ ਹੋ ਰਹੇ ਨੇ ਬਿਕੋਜ਼ ਉਹ ਆਪਣੀ ਫਾਈਨੈਂਸ਼ੀਅਲ ਅਬਿਲਿਟੀ ਨੂੰ ਨਹੀਂ ਪ੍ਰੂਵ ਕਰ ਪਾ ਰਹੇ ਹੈਗੇ ਆ ਸੋ ਇਹ ਇੱਕ ਅਨਇੰਟੈਂਡਡ ਕੌਨਸੀਕੁਐਂਸ ਹੈਗਾ ਜਿੱਥੇ ਕਿ ਤੁਸੀਂ ਬੈਨੀਫਿਟ ਵੀ ਲੈ ਲਿਆ ਤੇ ਉਹ ਤੋਂ ਮੁੜ ਕੇ ਤੁਹਾਡਾ ਅੱਗੇ ਜਿਹੜਾ ਪਰਸੂਇੰਸ ਆਫ ਯੋਰ ਕਰੀਅਰ ਹੈ ਉਹ ਵੀ ਜੈਪਰਡੀ ਦੇ ਵਿੱਚ ਪੈ ਗਿਆ
ਸੋ ਜਿਹੜੇ ਸਟੂਡੈਂਟਸ ਨੇ CERB ਦੇ ਤਹਿਤ ਪੈਸੇ ਲੈ ਲਏ ਉਹ ਹੁਣ ਆਪਣਾ ਸਟੱਡੀ ਪਰਮਿਟ ਆ ਉਹਦੇ ਲਈ ਅੱਗੇ ਐਕਸਟੈਂਡ ਨਹੀਂ ਕਰ ਸਕਣਗੇ ਨਹੀਂ ਅਪਲਾਈ ਕਰ ਸਕਣਗੇ
ਅਪਲਾਈ ਕਰ ਸਕਦੇ ਆ ਗਰੇਵਾਲ ਸਾਹਿਬ ਚ ਕੋਈ ਦੋ ਰਾਵਾਂ ਨਹੀਂ ਐਪਲੀਕੇਸ਼ਨ ਫੀਸ ਭਰੋ ਤੇ ਐਪਲੀਕੇਸ਼ਨ ਹੋ ਗਈ ਪਰ ਤੁਹਾਡਾ ਜਿਹੜਾ ਡਿਸੀਜਨ ਹੈ ਉਹ ਪੋਜ਼ਿਟਿਵ ਨਹੀਂ ਆਉਂਦਾ ਕਿਉਂਕਿ ਤੁਸੀਂ ਸਿੱਧਾ ਬ੍ਰੀਚ ਕਰ ਰਹੇ ਹੋ ਜਿਹੜੀ ਕਾਨੂੰਨ ਦੀ ਧਾਰਾ 220 ਹੈ ਕਾਨੂੰਨ ਦੀ 220 ਕਹਿੰਦੀ ਹੈ ਕਿ ਤੁਹਾਨੂੰ ਤਾਂ ਹੀ ਸਟੱਡੀ ਪਰਮਿਟ ਦਿੱਤਾ ਜਾਵੇ ਜੇ ਤੁਸੀਂ ਇਹ ਫਾਈਨੈਂਸ਼ੀਅਲ ਅਬਿਲਿਟੀ ਪ੍ਰੂਵ ਕਰ ਸਕਦੇ ਹੋ ਵਿਦਆਊਟ ਵਰਕਿੰਗ ਇਨ ਕੈਨੇਡਾ ਸੋ ਕੀ ਵਰਡ ਹੈ ਜਿਹੜਾ ਕਾਨੂੰਨ ਚ ਹੈਗਾ ਉਹ ਹੈਗਾ ਵਿਦਆਊਟ ਵਰਕਿੰਗ ਇਨ ਕੈਨੇਡਾ
ਜੀ
ਸੋ ਚ ਦੋ ਕੰਡੀਸ਼ਨਸ ਨੇ ਪਹਿਲੀ ਕੰਡੀਸ਼ਨ ਹੈ ਕਿ ਤੁਸੀਂ ਟਿਊਸ਼ਨ ਫੀ ਹੈ ਜਿਹੜੀ ਉਹ ਵੀ ਕੀਤੀ ਹੋਣੀ ਚਾਹੀਦੀ ਹੈ ਤੇ ਦੂਜਾ ਤੁਸੀਂ ਮੇਨਟੇਨ ਕਰ ਸਕਦੇ ਹੋ ਆਪਦੇ ਆਪ ਨੂੰ ਕੈਨੇਡਾ ਦੇ ਵਿੱਚ ਵਿਦਆਊਟ ਵਰਕਿੰਗ ਆਪ ਤੇ ਆਪਣੇ ਫੈਮਿਲੀ ਮੈਂਬਰ ਨੂੰ ਸੋ ਜੇ ਤੁਸੀਂ ਕਿਸੇ ਕਿਸਮ ਦੀ ਵੀ ਅਸਿਸਟੈਂਸ ਲੈ ਲਈ ਹੈ ਜਾਂ ਤੁਹਾਡੇ ਕੋਲ ਬੈਂਕ ਚੋਂ ਪੈਸੇ ਨਹੀਂ ਹੈਗੇ ਆਪਦੇ ਆਪ ਨੂੰ ਪ੍ਰੂਵ ਕਰਨ ਲਈ ਕਿ ਤੁਸੀਂ ਆਪਦੇ ਆਪ ਨੂੰ ਮੇਨਟੇਨ ਕਰ ਸਕਦੇ ਹੋ ਕੈਨੇਡਾ ਚੋਂ ਤਾਂ ਤੁਹਾਡਾ ਕੇਸ ਹੈ ਜਿਹੜਾ ਉਹ ਰਿਫਿਊਜ਼ ਹੋ ਜੂਗਾ ਸੋ ਇਹ ਫਾਈਨੈਂਸ਼ੀਅਲ ਅਬਿਲਿਟੀ ਦੇ ਲੈਕ ਕਰਕੇ ਮੈਂ ਪਿਛਲੇ 2 ਹਫ਼ਤਿਆਂ ਤੋਂ ਦੇਖ ਰਿਹਾ ਬਹੁਤ ਸਾਰੇ ਕੇਸਿਸ ਰਿਫਿਊਜ਼ ਹੋ ਰਹੇ ਨੇ ਜਿੱਥੇ ਕਿ ਸਟੂਡੈਂਟ ਨੇ ਜਾਂ ਤਾਂ ਉਹਦੇ ਕੋਲ ਬੈਂਕ ਚੋਂ ਪੈਸੇ ਨਹੀਂ ਜਾਂ ਉਹਨੇ ਆਪਣੀ ਫੀ ਨਹੀਂ ਡਿਪੋਜ਼ਿਟ ਕਰਾਈ ਹੈਗੀ ਸੋ ਇੱਕ ਸੋਸ਼ਲ ਅਸਿਸਟੈਂਸ ਲੈਣ ਦਾ ਇੱਕ ਅਨਇੰਟੈਂਡਡ ਕੌਨਸੀਕੁਐਂਸ ਬਣ ਗਿਆ ਜਿੱਥੇ ਕਿ ਫਾਈਨੈਂਸ਼ੀਅਲ ਅਬਿਲਿਟੀ ਨਾ ਪ੍ਰੂਵ ਕਰਨ ਕਰਕੇ ਤੁਹਾਡੇ ਜਿਹੜਾ ਕੇਸ ਹੈ ਉਹ ਰਿਫਿਊਜ਼ ਹੋ ਰਿਹਾ ਸੋ ਕਿਉਂਕਿ ਆਪਾਂ ਨੂੰ ਪਤਾ ਹੈ ਹਰ ਮਹੀਨੇ ਅਪਲਾਈ ਕਰਨਾ ਹੈ ਸੋ ਜਿਹਨੇ ਪਿਛਲੇ ਮਹੀਨੇ ਕੀਤਾ ਸੀ ਉਹ ਦੁਬਾਰੇ ਕਰਨਗੇ ਸੋ ਇਹੋ ਜਿਹੇ ਕੇਸਿਸ ਦੇ ਵਿੱਚੋਂ ਜਿੱਥੇ ਤੁਸੀਂ ਆਪਣੇ ਸਟੱਡੀ ਪਰਮਿਟ ਨੂੰ ਐਕਸਟੈਂਡ ਕਰਾਉਣਾ ਹੈਗਾ ਉੱਥੇ ਤੁਸੀਂ ਤੁਹਾਨੂੰ ਇਹ ਖਾਸ ਧਿਆਨ ਰੱਖਣ ਦੀ ਲੋੜ ਹੈ ਕਿ ਤੁਸੀਂ ਤੁਹਾਡੇ ਬੈਂਕ ਚੋਂ ਸਰਟਨ ਅਮਾਊਂਟ ਹੈ ਜਿਹੜਾ ਜੇ ਜਿੰਨੇ ਬੰਦੇ ਹੋ ਤੁਸੀਂ ਜੇ ਤੁਸੀਂ ਹੋ ਜਾਂ ਤੁਹਾਡਾ ਸਪਾਊਸ ਹੈ ਉਨੇ ਪੈਸੇ ਹੋਣੇ ਚਾਹੀਦੇ ਨੇ ਤੁਸੀਂ ਟਿਊਸ਼ਨ ਫੀ ਵੀ ਡਿਪੋਜ਼ਿਟ ਕੀਤਾ ਹੋਣਾ ਚਾਹੀਦਾ ਜੇ ਤੁਸੀਂ ਨਹੀਂ ਕਰਦੇ ਤਾਂ ਕਿਸੇ ਕਿਸਮ ਦੀ ਸੋਸ਼ਲ ਅਸਿਸਟੈਂਸ ਲੈ ਰਹੇ ਹੋ ਤਾਂ ਫਿਰ ਤੁਹਾਨੂੰ ਅੱਗੇ ਜਾ ਕੇ ਪ੍ਰੋਬਲਮ ਹੈ ਜਿਹੜੀ ਉਹ ਆ ਸਕਦੀ ਹੈਗੀ ਹੈ
ਖਹਿਰਾ ਸਾਹਿਬ ਇੱਕ ਜਵਾਬ ਦੇਣਾ ਇੱਥੇ ਇਹ ਤਾਂ ਹੋ ਗਿਆ ਜਿਨ੍ਹਾਂ ਨੇ ਸਟੂਡੈਂਟ ਪਰਮਿਟ ਆਪਣਾ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ ਪਰ ਜਿਨ੍ਹਾਂ ਨੇ ਆਪਣੇ ਸਮੈਸਟਰ ਪੂਰੇ ਕਰ ਲਏ ਨੇ ਤੇ ਹੁਣ ਉਹਨਾਂ ਨੂੰ ਵਰਕ ਪਰਮਿਟ ਆ ਜਿਹੜਾ ਉਹਦੇ ਤੇ ਆ ਗਏ ਸਨ ਕੀ ਉਹਨਾਂ ਦੇ ਉੱਤੇ ਵੀ ਕੋਈ ਅਸਰ ਹੈ ਇਸ ਦਾ
ਜਿਹੜੇ ਵਰਕ ਪਰਮਿਟ ਦੇ ਉੱਤੇ ਆ ਗਏ ਨੇ ਗਰੇਵਾਲ ਸਾਹਿਬ ਉਹਨਾਂ ਨੂੰ ਕਿਸੇ ਕਿਸਮ ਦੀ ਵੀ ਛੋਟ ਨਹੀਂ ਦਿੱਤੀ ਗਈ ਕਿ ਉਹ ਅੱਗੇ ਵਾਧਾ ਹੋ ਜੂਗਾ ਉਹਨਾਂ ਦੇ ਵਰਕ ਪਰਮਿਟ 'ਚ ਕਿਉਂਕਿ ਉਹ ਕੰਮ ਨਹੀਂ ਕਰ ਰਹੇ ਕਿਉਂਕਿ ਵਰਕ ਪਰਮਿਟ ਨੂੰ ਟਾਈ ਕੀਤਾ ਗਿਆ ਲੈਂਥ ਆਫ
ਸਟੱਡੀ ਦੇ ਬਰਾਬਰ, ਲੈਂਥ ਆਫ ਸਟੱਡੀ ਜਿੰਨੀ ਤੁਸੀਂ ਕੀਤੀ ਉਹਦੇ ਹਿਸਾਬ ਨਾਲ ਤੁਹਾਨੂੰ ਵਰਕ ਪਰਮਿਟ ਮਿਲਦਾ। ਸੋ ਉਹਦੇ ਚ ਕੋਈ ਛੋਟ ਨੀ ਹੈਗੀ ਕਿ ਤੁਸੀਂ ਕੰਮ ਨਹੀਂ ਕੀਤਾ ਤੇ ਤੁਹਾਡਾ ਵਰਕ ਪਰਮਿਟ ਵਧਾ ਦਿੱਤਾ ਜਾਵੇ। ਹਾਂ, ਜੇ ਤੁਸੀਂ ਉਹਦੇ ਚ CERB ਲੈ ਲਿਆ ਹੋਇਆ ਤਾਂ ਉਹ ਕਿਉਂਕਿ ਤੁਸੀਂ ਵਿਹਲੇ ਬੈਠੇ ਹੋ ਇਸ ਕਰਕੇ ਤੁਸੀਂ ਐਲੀਜੀਬਲ ਹੋ, ਤੁਹਾਨੂੰ ਅੱਗੇ ਕੋਈ ਫਾਇਦਾ ਜਾਂ ਨੁਕਸਾਨ ਨੀ ਦੇ ਰਿਹਾ ਹੈਗਾ ਉਹ
ਜੀ।
ਤੇ ਇਹਦੇ ਨਾਲ ਨਾਲ ਜਿਹੜੇ ਵੀ ਸਟੂਡੈਂਟਸ ਨੇ ਹੁਣ ਅੱਗੇ ਆਪਦਾ ਸਟੱਡੀ ਪਰਮਿਟ ਐਕਸਟੈਂਡ ਕਰਾਉਣ ਲਈ ਐਪਲੀਕੇਸ਼ਨ ਕੀਤੀ ਹੋਈ ਹੈ ਜਾਂ ਉਹਨਾਂ ਨੇ ਅੱਗੇ ਐਪਲੀਕੇਸ਼ਨ ਕਰਨੀ ਹੈ, ਉਹ ਮੈਂ ਉਹਨਾਂ ਨੂੰ ਇਹ ਰਿਕੁਐਸਟ ਕਰੂੰਗਾ ਉਹ ਸਲਾਹ ਮਸ਼ਵਰਾ ਕਰੇ ਬਿਨਾ ਬਿਲਕੁਲ ਨਾ ਕਰਨ, ਕਿਉਂਕਿ ਇਹ ਮੈਜੋਰਿਟੀ ਕੇਸਿਸ ਉਹ ਦੇਖੇ ਜਾ ਰਹੇ ਨੇ ਗਰੇਵਾਲ ਸਾਹਿਬ ਜਿੱਥੇ ਉਹਨਾਂ ਨੇ ਖੁਦ ਐਪਲੀਕੇਸ਼ਨ ਕੀਤੀ ਹੈ ਜਾਂ ਉਹਨਾਂ ਨੇ ਆਪਦੇ ਕਿਸੇ ਸਾਥੀ ਸਟੂਡੈਂਟ ਨੂੰ ਕਿਹਾ ਕਿ ਮੇਰੀ ਤੂੰ ਐਪਲੀਕੇਸ਼ਨ ਕਰ ਦੇ, ਕਿਉਂਕਿ ਉਹਨਾਂ ਨੂੰ ਕਾਨੂੰਨ ਨਹੀਂ ਪਤਾ ਹੈਗਾ, ਉਹਨਾਂ ਨੂੰ ਸੈਕਸ਼ਨਸ ਆਫ ਲਾਅ ਨਹੀਂ ਪਤਾ, ਉਹਨਾਂ ਨੂੰ ਇਹ ਪਤਾ ਕਿ ਖਾਲੀ ਥਾਵਾਂ ਆ ਫਲਾਣੇ ਫਲਾਣੇ ਥਾਵੇਂ ਭਰ ਦੇਣੀਆਂ ਨੇ ਤੇ ਉਹਦੇ ਬਾਅਦ ਮੈਂ ਅਰਜ਼ੀ ਆਪਦੀ ਕਰ ਦੇਣੀ ਹੈਗੀ ਹੈ, ਪਰ ਉਹਦੇ ਨਾਲ ਹੋਰ ਕਿਹੜੀਆਂ ਚੀਜ਼ਾਂ ਰਿਲੇਟਡ ਨੇ ਉਹਨਾਂ ਦੀ ਉਹਨਾਂ ਨੂੰ ਲੈਕ ਆਫ ਇਨਫੋਰਮੇਸ਼ਨ ਹੋਣ ਕਰਕੇ ਇਹ ਪ੍ਰੋਬਲਮ ਨੇ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਨੇ। ਤੇ ਦੂਜਾ ਜਿਹੜੇ ਵੀ ਹੁਣ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹਨਾਂ ਨੇ 8-10 ਮਹੀਨੇ ਦਾ ਆਪਦਾ ਐਕਸਪੀਰੀਅੰਸ ਪੂਰਾ ਕਰ ਲਿਆ ਸੀ ਤੇ ਹੁਣ ਉਹ ਨੌਕਰੀ ਤੋਂ ਵਿਹਲੇ ਹੋ ਗਏ, ਉਹ ਤੋਂ ਬਾਅਦ ਉਹ ਦੁਬਾਰੇ ਜੇ ਤਾਂ ਉਸੇ ਇੰਪਲੋਇਰ ਕੋਲੇ ਚਲੇ ਜਾਂਦੇ ਨੇ ਗਰੇਵਾਲ ਸਾਹਿਬ ਤਾਂ ਤਾਂ ਉਹ 19 ਮਹੀਨੇ ਕੰਮ ਕਰਕੇ ਉਹਨਾਂ ਦਾ ਸਾਲ ਦਾ ਐਕਸਪੀਰੀਅੰਸ ਹੋ ਜਾਊਗਾ, ਪਰ ਜੇ ਉਹ ਇੰਪਲੋਇਰ ਉਹਨਾਂ ਨੂੰ ਹਾਇਰ ਨਹੀਂ ਕਰਦਾ ਤਾਂ ਉਹ ਕਿਸੇ ਹੋਰ ਇੰਪਲੋਇਰ ਨਾਲ ਕੰਮ ਕਰਨ ਜਾਂਦੇ ਨੇ ਤਾਂ ਕੋਈ ਵੀ ਬਲਾਕ ਹੈ ਜਿਹੜਾ 6 ਮਹੀਨੇ ਤੋਂ ਘੱਟ ਦਾ ਹੈਗਾ ਜਿਹੜਾ ਉਹ ਉਹਨਾਂ ਨੂੰ ਇਮੀਗ੍ਰੇਸ਼ਨ 'ਚ ਮਦਦ ਨਹੀਂ ਕਰ ਸਕਦਾ। ਸੋ ਮੰਨ ਲਓ ਕਿਸੇ ਨੂੰ 10 ਮਹੀਨੇ ਹੋ ਗਏ ਕੰਮ ਕਰਦੇ ਨੂੰ, ਜੇ ਤਾਂ ਉਹ 2 ਮਹੀਨੇ ਕਿਸੇ ਹੋਰ ਉਹ ਸੇਮ ਇੰਪਲੋਇਰ ਨਾਲ ਕੰਮ ਕਰਨ ਚਲਿਆ ਜਾਂਦਾ ਤਾਂ ਉਹ ਸਾਲ ਬਾਅਦ ਆਪਦੀ ਐਪਲੀਕੇਸ਼ਨ ਲਾ ਸਕੂਗਾ, ਪਰ ਜੇ ਉਹ ਕਿਸੇ ਹੋਰ ਇੰਪਲੋਇਰ ਨਾਲ ਕੰਮ ਕਰਨ ਚਲਿਆ ਜਾਂਦਾ ਤਾਂ ਉਹਨੂੰ 6 ਮਹੀਨੇ ਹੋਰ ਜਿਹੜਾ ਕੰਮ ਕਰਨਾ ਪਊਗਾ। ਸੋ ਇਹ ਵੀ ਬਹੁਤ ਸਾਰੇ ਇੰਡੀਵਿਜੁਅਲ ਜਿਹੜੇ ਇਸ ਵਿਚਾਰ ਚ ਨੇ ਜਾਂ ਉਹਨਾਂ ਨੇ ਐਪਲੀਕੇਸ਼ਨ ਕਰਤੀ ਕਿ ਮੇਰਾ ਟਾਈਮ ਹੋ ਗਿਆ ਮੈਨੂੰ ਨਵੇਂ ਨੇ ਹਾਇਰ ਕਰ ਲਿਆ ਮੈਂ ਐਪਲੀਕੇਸ਼ਨ ਕਰ ਲਾਂ, ਉਹ ਕੇਸਿਸ ਵੀ ਜਿਹੜੇ ਨੇ ਤੁਹਾਡੇ ਜਦੋਂ ਪਰਮਾਨੈਂਟ ਰੈਜ਼ੀਡੈਂਸ ਕਰਨੀ ਆ ਉਹ ਰਿਫਿਊਜ਼ ਹੋ ਸਕਦੇ
ਹੈ। ਇੱਕ ਸਵਾਲ ਇਹ ਵੀ ਹੈ ਕਿ ਜਿਨ੍ਹਾਂ ਦਾ ਸਾਲ ਪੂਰਾ ਹੋ ਗਿਆ ਉਹਨਾਂ ਨੂੰ ਹੁਣ ਜਿਹੜੇ ਕਰੰਟ ਇੰਪਲੋਇਰ ਆ ਉਹਨੇ ਲੇਅਆਫ ਦੇ ਦਿੱਤੀ ਆ, ਬਾਅਦ ਦੇ ਵਿੱਚ ਫਿਰ ਮੁੜ ਕੇ ਹਾਇਰ ਕਰ ਲੈਂਦੇ ਆ ਉਹਨਾਂ ਨੂੰ ਜਦੋਂ ਕੋਵਿਡ-19 ਠੀਕ ਹੁੰਦਾ, ਉਹਦਾ ਕੋਈ ਫਰਕ ਉਹਨਾਂ ਦੀ PR ਦੇ ਉੱਤੇ?
ਜਿਹਨਾਂ ਨੇ ਤਾਂ ਇੱਕ ਸਾਲ ਪੂਰਾ ਕਰ ਲਿਆ ਉਹ ਆਪਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਉਹ ਐਲੀਜੀਬਲ ਹੋ ਗਿਆ, ਤੋ ਜਿੰਨਾ ਉਹ ਤੋਂ ਬਾਅਦ ਚ ਉਹ ਕੰਮ ਕਰਦਾ ਜਾਊਗਾ ਉਨੇ ਉਹਦੇ ਪੁਆਇੰਟਸ ਐਡ ਹੁੰਦੇ ਜਾਣਗੇ, ਪਰ ਆਪਾਂ ਨੂੰ ਪਤਾ ਪੁਆਇੰਟਸ ਨੇ ਜਿਹੜੇ ਉਹ ਸਾਲ ਬਾਅਦ ਐਡ ਹੁੰਦੇ ਆ, ਸੋ ਇੱਕ ਸਾਲ ਕੰਮ ਕਰ ਲਿਆ ਅਗਲਾ ਸਾਲ ਪੂਰਾ ਕੰਮ ਕਰੂਗਾ ਤਾਂ ਹੀ ਉਹਨੂੰ ਉਹ ਪੁਆਇੰਟ ਅੱਗੇ ਮਿਲਣੇ ਆ, ਜੋ ਪੂਰਾ ਸਾਲ ਕੰਮ ਨਹੀਂ ਕਰ ਪਾਊਗਾ ਫਿਰ ਉਹਨੂੰ ਪੁਆਇੰਟ ਨਹੀਂ ਮਿਲਣਗੇ ਕਰਵਾਉਂਦਾ
ਜੀ। ਆਲਰਾਈਟ, ਥੈਂਕ ਯੂ ਸੋ ਮੱਚ ਗੁਰਪ੍ਰੀਤ ਜੀ, ਆਪਣਾ ਨੰਬਰ ਦੇ ਦਿਓ। CWC ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ ਮੇਰੇ ਨਾਲ ਇਸ ਸਮੇਂ ਗੱਲਬਾਤ ਕਰ ਰਹੇ ਸਨ। ਸੋ ਅੰਤਰਰਾਸ਼ਟਰੀ ਵਿਦਿਆਰਥੀ ਇਸ ਗੱਲ ਦੇ ਉੱਤੇ ਧਿਆਨ ਦੇਣ, ਅਸੀਂ ਇਸ ਗੱਲਬਾਤ ਨੂੰ ਆਪਣੀ ਫੇਸਬੁੱਕ ਪੇਜਸ ਦੇ ਉੱਤੇ ਵੀ ਪਾ ਦੇਵਾਂਗੇ ਅਤੇ ਤਾਂ ਜੋ ਕਿ ਤੁਸੀਂ ਆਪਣੇ ਜੋ ਹੋਰ ਬੱਚੇ ਨੇ ਜਿਹੜੇ ਇਸ ਸਮੇਂ ਇਹ CERB ਲੈ ਰਹੇ ਨੇ ਅਤੇ ਨਾਲ ਦੀ ਨਾਲ ਉਹਨਾਂ ਨੇ ਆਪਣਾ ਅੱਗੇ ਚੱਲ ਕੇ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ, ਉਹਨਾਂ ਦੇ ਲਈ ਬੜੀ ਲਾਹੇਵੰਦ ਇਹ ਇਨਫੋਰਮੇਸ਼ਨ ਹੈ। ਸੋ ਨੰਬਰ ਦੇ ਦਿਓ ਖੈਰਾ ਸਾਹਿਬ।
905-670-4444, 905-670-4444।
ਥੈਂਕ ਯੂ ਸੋ ਮੱਚ ਜੀ, ਧੰਨਵਾਦ
ਧੰਨਵਾਦ।
ਮਦਰਸ ਡੇ ਦਾ ਇਹ ਵੀਕਐਂਡ ਹੈ, ਆਪਾਂ ਮਦਰਸ ਡੇ ਸਾਰਿਆਂ ਨੇ ਸੈਲੀਬ੍ਰੇਟ ਕਰਨਾ, ਔਰ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਹੈਪੀ ਮਦਰਸ ਡੇ ਇੱਥੇ ਹੀ ਤੁਹਾਤੋਂ ਆਗਿਆ ਚਾਹਵਾਂਗਾ। ਫਿਰ ਮਿਲਣ ਦੀ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ।
ਮਾਮਾ ਕਈ ਲਾਡ ਲੜਾਉਂਦੀਆਂ ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀਆਂ ਮੈਂ ਕਿਵੇਂ ਫੁਲਾਵਾਂ ਪਿਆਰ ਤੇਰਾ ਤੇਰੀ ਮਮਤਾ ਤੇ ਦੁਲਾਰ ਤੇਰਾ ਖੁਦ ਚੱਲਦੀ ਰਹੀ ਤੱਤੀਆਂ।
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ PayPal ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ।
ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ ਜ਼ੂਮ ਅ ਪੇਪਲ ਸਰਵਿਸ ਤੇਜ਼ ਸਿਹਰ ਤੇ ਸੁਰੱਖਿਤ ਮਨੀ ਟ੍ਰਾਂਸਫਰ.
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
कोविड 19 के खिलाफ हमारे सामूहिक प्रयासों का प्रभाव हो रहा है और हमें इसे जारी रखने की आवश्यकता है. अपने हाथों को अच्छी तरह से और बार बार साबुन और पानी से धोना जारी रखें. खांसते या छींकते समय मुंह को कोहनी से ढकें. अपना चेहरा न छुए. इन छोटे प्रयासों का असर हो रहा है. घर पर रहे, सशक्त रहे, जीवन बचाएं. अधिक जानकारी के लिए ontario.ca/coronavirus पर जाएं. ओंटेरियो सरकार द्वारा भुगतान किया गया.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ. ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ.
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ. ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ